Thank you. साधु संगत। आप सब माई भाई जितने भी सतगुरु जी की पवित्र हजूरी विच पहुंचे हो, सारे अपनी रचना की सफलता वास्ते शब्द बोलने की कृपा करो। हर रोज वांग पहले हिस्से विच दास बोलेगा, दूसरे हिस्से विच सब भाई और तीसरे हिस्से विच सब बीबियां भी शब्द विच बोल के अपनी रचना पूरी करेगा।
कोई नाम ना जाने मेरा गुरु साहब तेरी वडियाई, कोई नाम ना जाने मेरा गुरु साहब तेरी वडियाई सेवा अवरना कोई दूजा सुध सच अलख अभेवा चीतिया मैं ता सदा दयाला लोगन क्या विचारे बुरा भला कहो किसनो कही है सगले जी तुम्हारे तेरी टेक तेरा आधारा साथ दे तू राखे जिस जन ऊपर तेरी कृपा तिस पाओ बिपना को पाखे ओह सुख ओहा वडियाई जो प्रभु जी मन भाणी हुंदा ना तू सर मेहरबाना नाम मिले रंग माणी तुद आगे अरदास हमारी जियो पिंड सब तेरा ओ नानक सब तेरी वडियाई कोई ना ना जाने मेरा कोई नाम ना जाने मेरा गुरु जी सब तेरी वडियाई कोई नाम ना जाने मेरा गुरु सब तेरी वडियाई है दान है मेरा गुरु सब तेरी वडियाई नाम ना दान है मेरा गुरु सब तेरी वडियाई तेरी वडियाई है तू सब तेरी वडियाई है वडियाई है अब तेरी वडियाई है तेरी वडियाई अब तेरी वडियाई मेरा गुरु सब तेरी वडियाई नाम ना जाने मेरा गुरु सब तेरी वडियाई
ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਜਿਸ ਤਰ੍ਹਾਂ ਆਪ ਨੇ ਸਰਵਣ ਕੀਤਾ ਹੈ ਕਿ ਅੱਜ ਤਕਰੀਬਨ ਸਾਰਾ ਦਿਨ ਗੁਰਬਾਣੀ ਦੇ ਕੀਰਤਨ ਪਰ ਵਿਚਾਰਾਂ ਦੇ ਪ੍ਰਭਾਵ ਜਾਰੀ ਰਹੇ। ਕਿਤੇ ਵੈਸੇ ਹੀ ਛੁੱਟੀ ਦਾ ਦਿਨ ਹੈ, ਐਤਵਾਰ ਦਾ ਹਫ਼ਤਾਵਾਰੀ ਦੀਵਾਨ, ਦੂਸਰੇ ਅੱਜ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਪਰ ਤੀਸਰੇ ਅੱਜ ਇੱਕ ਹੋਰ ਪੁਰਬ ਹੈ ਜਿਸਦਾ ਭਾਵੇਂ ਸਿੱਖ ਇਤਿਹਾਸ ਨਾਲ ਤੇ ਵੀ ਬਹੁਤ ਲੰਮਾ ਚੌੜਾ ਵਾਸਤਾ ਨਹੀਂ, ਕੇਵਲ ਤਖ਼ਤ ਅਵਚਰ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਇਹ ਪੁਰਬ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਉੱਥੇ ਇਸ ਪੁਰਬ ਨੂੰ ਮਨਾਉਣ ਦਾ ਪਿਛੋਕੜ ਕੀ ਹੈ, ਇਹ ਰਵਾਇਤ ਉੱਥੇ ਕਿਵੇਂ ਪ੍ਰਚਲਿਤ ਹੋਈ, ਇਹਦੀ ਬਾਬਤ ਬਹੁਤੇ ਭਰੋਸੇ ਦੇ ਨਾਲ ਕੁਝ ਕਿਹਾ ਨਹੀਂ ਜਾ ਸਕਦਾ। ਪਰ ਖੈਰ ਆਪਾਂ ਜੋ ਪਿਛਲੇ ਕਈ ਦਿਨਾਂ ਤੋਂ ਵਿਚਾਰ ਕਰ ਰਹੇ ਹਾਂ, ਜਿਹੜਾ ਅੱਜ ਦਾ ਇਹ ਦੁਸਹਿਰੇ ਦਾ ਪੁਰਬ ਹੈ, ਜਿਸ ਕਾਰਨ ਇਹ ਦੁਸਹਿਰਾ ਮਨਾਇਆ ਜਾਂਦਾ ਹੈ, ਆਪਣੀ ਉਸ ਵਿਚਾਰ ਦੇ ਨਾਲ ਇਸਦਾ ਸੰਬੰਧ ਹੈ ਜਿਹੜੀ ਮੁਤਵਾਤਰ ਕਈ ਦਿਨਾਂ ਤੋਂ ਚੱਲ ਰਹੀ ਹੈ। ਇਹ ਦੁਨੀਆਂ ਦੇ ਤਮਾਮ ਧਰਮ ਸ਼ਾਸਤਰ, ਧਾਰਮਿਕ ਗ੍ਰੰਥ, ਗੁਰਬਾਣੀ ਸਾਨੂੰ ਪਰਮੇਸ਼ਰ ਦੇ ਦਰ ਤੱਕ ਪਹੁੰਚਣ ਦਾ ਮਾਰਗ ਦਿਖਾ ਰਹੇ ਹਨ। ਜਗਿਆਸੂਆਂ ਨੇ ਇਸ ਮਾਰਗ ਨੂੰ, ਇਸ ਰਸਤੇ ਨੂੰ ਅਖਤਿਆਰ ਕਰਨਾ ਹੈ। ਮਾਰਗ ਉੱਪਰ ਚਲਦਿਆਂ ਚਲਦਿਆਂ ਉਹ ਪ੍ਰਭੂ ਪ੍ਰਾਪਤੀ ਦੀ ਮੰਜ਼ਿਲ ਹਾਸਲ ਕਰ ਸਕਦੇ ਹਨ। ਸਾਰ ਸੰਗ ਧਾਰਮਿਕ ਗ੍ਰੰਥਾਂ ਨੂੰ ਅਧਿਐਨ ਕਰਨ ਦੇ ਆਪਣੀ ਆਪਣੀ ਸਮਝ ਅਨੁਸਾਰ ਕਈ ਇੱਕ ਕਾਰਨ ਹੋ ਸਕਦੇ ਨੇ। ਸਿਆਣੇ ਪੁਰਸ਼ਾਂ ਨੇ ਤਿੰਨ ਕਿਸਮ ਦੇ ਵਿਦਵਾਨ ਮੰਨੇ ਹਨ। ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਇੱਕ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ ਕਿ ਤਿੰਨ ਕਿਸਮ ਦੇ ਮਣੀ ਵਾਲੇ ਸੱਪ ਹੁੰਦੇ ਹਨ। ਇੱਕ ਤੇ ਉਹ ਜਿਹੜੇ ਕਿਸੇ ਹਨੇਰੀ ਰਾਤ ਨੂੰ ਆਪਣੇ ਸਿਰ ਵਿੱਚੋਂ ਮਣੀ ਕੱਢ ਕੇ ਬੈਠ ਜਾਂਦੇ ਹਨ, ਉਹ ਮਣੀ ਹੁੰਦੀ ਹੈ ਬੜੀ ਚਮਕਦਾਰ, ਉਸਦੀ ਚਮਕ ਦੇ ਉੱਪਰ ਬਹੁਤ ਸਾਰੇ ਕੀੜੇ ਕਰਕਟ ਇਕੱਠੇ ਹੋ ਜਾਂਦੇ ਹਨ। ਫਿਰ ਸੱਪ ਉਹ ਕੀੜੇ ਕਰਕਟ ਖਾ ਕੇ ਆਪਣਾ ਪੇਟ ਭਰਦਾ ਹੈ, ਮਣੀ ਤੇ ਹੈ ਉਹਦੇ ਪਾਸ ਬੜੀ ਕੀਮਤੀ, ਪਰ ਕੰਮ ਇੰਨਾ ਕੀ ਲੈਂਦਾ ਹੈ, ਉਹਦੇ ਜ਼ਰੀਏ ਉਸਦੇ ਆਸਤੇ ਆਪਣਾ ਪੇਟ ਹੀ ਭਰਦਾ ਹੈ। ਦੂਸਰੀ ਕਿਸਮ ਦੇ ਸੱਪ ਹੁੰਦੇ ਨੇ, ਉਹਨਾਂ ਦੇ ਪਾਸ ਵੀ ਮਣੀ ਹੁੰਦੀ ਹੈ, ਪਰ ਉਹਨਾਂ ਨੂੰ ਆਪਣੀ ਮਣੀ ਦਾ ਬੜਾ ਹੰਕਾਰ ਆਉਂਦਾ ਹੈ। ਉਹ ਵੀ ਕਿਸੇ ਹਨੇਰੀ ਰਾਤ ਦੇ ਵਿੱਚ ਮਣੀ ਕੱਢ ਕੇ ਬੈਠ ਜਾਂਦੇ ਨੇ, ਉਹਦੇ ਦੁਆਲੇ ਖੇਡਦੇ ਨੇ, ਬੜੀਆਂ ਕਲੋਲਾਂ ਕਰਦੇ ਹਨ, ਔਰ ਜੇ ਕਿਤੇ ਉਸ ਖੇਡ ਦੌਰਾਨ ਮਣੀ ਗੁਆਚ ਜਾਵੇ, ਉਹਨਾਂ ਨੂੰ ਇੰਨਾ ਸਦਮਾ ਲੱਗਦਾ ਹੈ ਕਿ ਉਹਦੇ ਵਿਯੋਗ ਦੇ ਵਿੱਚ ਤੜਪ ਤੜਪ ਕੇ ਪ੍ਰਾਣ ਲੈ ਲੈਂਦੇ ਹਨ। ਇੱਕ ਤੀਸਰੀ ਕਿਸਮ ਦੇ ਮਣੀ ਵਾਲੇ ਸੱਪ ਹੁੰਦੇ ਹਨ, ਉਹ ਮਹੀਨੇ ਵਿੱਚ ਸਿਰਫ ਇੱਕ ਰਾਤ ਜਦੋਂ ਚੰਦਰਮਾ ਪੂਰੇ ਜੋਗ ਨੂੰ ਪ੍ਰਗਟਦਾ ਹੈ ਪੂਰਨਮਾਸ਼ੀ ਵਾਲੀ ਰਾਤ ਨੂੰ ਉਹ ਮਣੀ ਕੱਢਦੇ ਹਨ, ਉਹਦੇ ਉੱਪਰ ਚੰਦਰਮਾ ਦੀਆਂ ਰਸ਼ਮੀਆਂ ਦੁਆਰਾ ਅੰਮ੍ਰਿਤ ਝੜਦਾ ਹੈ। ਉਸ ਅੰਮ੍ਰਿਤ ਨੂੰ ਚੱਕ ਕੇ ਮਹੀਨੇ ਭਰ ਵਾਸਤੇ ਆਪਣੀ ਵਿਉਹ ਸ਼ਾਂਤ ਕਰ ਲੈਂਦੇ ਹਨ। ਹੁਣ ਦੇਖੋ ਮਣੀ ਜਿਹੜੇ ਪਹਿਲੀ ਕਿਸਮ ਦੇ ਸੱਪ ਨੇ ਉਹਨਾਂ ਦੇ ਪਾਸ ਵੀ ਹੈ, ਉਹਨਾਂ ਨੇ ਇਸ ਤੋਂ ਲਾਭ ਕੀ ਉਠਾਇਆ, ਸਿਰਫ ਆਪਣਾ ਪੇਟ ਹੀ ਭਰਿਆ। ਦੂਜਿਆਂ ਪਾਸ ਵੀ ਹੈ, ਉਸ ਮਣੀ ਨੂੰ ਪ੍ਰਾਪਤ ਕਰਕੇ ਹੰਕਾਰੀ ਹੋ ਗਏ। ਔਰ ਜਿਹੜੇ ਤੀਸਰੇ ਕਿਸਮ ਦੇ ਮਣੀ ਵਾਲੇ ਸੱਪ ਹਨ, ਉਹਨਾਂ ਨੇ ਇਸ ਮਣੀ ਦੇ ਆਸਰੇ ਆਪਣੀ ਵਿਉਹ ਸ਼ਾਂਤ ਕਰ ਲਈ। ਉਹ ਸਾਰਸੰਗ ਤੇ ਦ੍ਰਿਸ਼ਟਾਂਤ ਹੈ, ਸਿਰਫ ਸਮਝਾਉਣ ਮਾਤਰ ਵਾਸਤੇ। ਦਾ ਦ੍ਰਿਸ਼ਟਾਂਤ ਕੀ ਹੈ? ਪਹਿਲੀ ਕਿਸਮ ਦੇ ਵਿਦਵਾਨ ਉਹ ਨੇ ਜਿਨ੍ਹਾਂ ਦੇ ਪਾਸ ਵਿਦਵਤਾ ਤੇ ਹੈ, ਉਹ ਧਾਰਮ ਗ੍ਰੰਥਾਂ ਦਾ ਅਧਿਐਨ ਤੇ ਕਰਦੇ ਹਨ, ਪਰ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੀ ਰੋਜ਼ੀ ਰੋਟੀ ਦਾ ਵਸੀਲਾ ਹੀ ਬਣਾਉਂਦੇ ਹਨ। ਉਹਨਾਂ ਦੀ ਬਾਬਤ ਤੇ ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ, ਮਾਇਆ ਕਾਰਨ ਵਿਦਿਆ ਵੇਚੈ ਜਨਮ ਅਵਿਰਥਾ ਜਾਵੇ। ਧਾਰਮਿਕ ਵਿਦਿਆ ਸਿਰਫ ਰੋਜ਼ੀ ਰੋਟੀ ਕਮਾਉਣ ਵਾਸਤੇ ਨਹੀਂ, ਉਹ ਠੀਕ ਹੈ। ਜਦੋਂ ਵਿਦਵਾਨ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਦੇ ਹਨ, ਜਿਸ ਤਰ੍ਹਾਂ ਗੁਰੂ ਘਰ ਵਿੱਚ ਵਿਦਵਾਨ ਜਨ ਗੁਰਬਾਣੀ ਦੀ ਕਥਾ ਜਾਂ ਗੁਰਬਾਣੀ ਦਾ ਕੀਰਤਨ ਕਰਦੇ ਹਨ, ਸੰਗਤਾਂ ਗੁਰਬਾਣੀ ਦਾ ਸਤਿਕਾਰ ਕਰਦੀਆਂ ਨੇ, ਇਹ ਗੱਲ ਜੁਦਾ ਹੈ। ਪਰ ਜੇ ਸਿਰਫ ਨਿਸ਼ਾਨਾ ਇੰਨਾ ਹੀ ਹੋਵੇ ਕਿ ਗੁਰਬਾਣੀ ਦਾ ਅਧਿਐਨ ਕਰਨਾ ਜਾਂ ਧਾਰਮਿਕ ਗ੍ਰੰਥ ਪੜ੍ਹਨੇ, ਉਹਨਾਂ ਦੀ ਸਟੱਡੀ ਕਰਨੀ, ਇਹਦੇ ਨਾਲ ਰੋਜ਼ੀ ਰੋਟੀ ਚੱਲਦੀ ਰਹੇਗੀ। ਸਾਰ ਸੰਗਤ ਇਹ ਤੇ ਉਹ ਜਿਹੜੇ ਪਹਿਲੀ ਕਿਸਮ ਦੇ ਸੱਪ ਨੇ ਮਣੀ ਤੇ ਹੈ, ਉਹਨਾਂ ਦੇ ਪਾਸ ਬੜੀ ਕੀਮਤੀ, ਸਿਰਫ ਉਹਦੇ ਨਾਲ ਆਪਣਾ ਪੇਟ ਹੀ ਭਰਦੇ ਹਨ। ਦੂਸਰੇ ਵਿਦਵਾਨ ਜਿਨ੍ਹਾਂ ਦੇ ਪਾਸ ਵਿਦਵਤਾ ਹੈ, ਉਹ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਦੂਸਰੇ ਨੂੰ ਚੈਲੰਜ ਕਰਦੇ ਨੇ, ਮੇਰੇ ਮੁਕਾਬਲੇ ਦਾ ਵਿਦਵਾਨ ਕੌਣ ਹੋ ਸਕਦਾ ਹੈ। ਜਿਸ ਤਰ੍ਹਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਸ਼ਮੀਰ ਦੇ ਇਲਾਕੇ ਦੇ ਵਿੱਚ ਇੱਕ ਵਿਦਿਆ ਅਭਿਮਾਨੀ ਪੰਡਿਤ ਨੇ ਚੈਲੰਜ ਕੀਤਾ ਕਿ ਮੈਂ ਤੁਹਾਡਾ ਨਾਂ ਬੜਾ ਸੁਣਿਆ, ਮੈਂ ਤਦ ਮੰਨਾਂਗਾ ਜੇਕਰ ਤੁਸੀਂ ਮੇਰੇ ਨਾਲ ਚਰਚਾ ਕਰੋ, ਮੈਨੂੰ ਚਰਚਾ ਵਿੱਚ ਹਰਾ ਦਿਓ। ਸਾਧ ਸੰਗਤ ਉਹ ਵਿਦਿਆਭਿਮਾਨੀ ਪੰਡਿਤ ਜਿਸਨੇ ਦੂਸਰੇ ਵਿਦਵਾਨਾਂ ਨੂੰ ਚਰਚਾ ਵਿੱਚ ਹਰਾ ਹਰਾ ਕੇ ਉਹਨਾਂ ਦੇ ਗ੍ਰੰਥ ਖੋਏ ਸਨ, ਇਸਦੀ ਸ਼ਰਤ ਹੀ ਇਹ ਹੁੰਦੀ ਵੀ ਜੇ ਮੈਂ ਚਰਚਾ ਵਿੱਚ ਜਿੱਤ ਗਿਆ ਤੇਰੇ ਗ੍ਰੰਥ ਖੋਹ ਲਵਾਂਗਾ, ਜੇ ਤੂੰ ਜਿੱਤ ਗਿਆ ਤਾਂ ਮੇਰੇ ਗ੍ਰੰਥ ਖੋਹ ਲਈ। ਦੂਸਰੇ ਵਿਦਵਾਨਾਂ ਨੂੰ ਚਰਚਾ ਵਿੱਚ ਜਿੱਤ ਜਿੱਤ ਕੇ ਇਸਨੇ ਉਹਨਾਂ ਦੇ ਗ੍ਰੰਥ ਖੋਹ ਕੇ ਊਠਾਂ ਦੇ ਉੱਪਰ ਬੈਲ ਗੱਡੀਆਂ ਦੇ ਉੱਪਰ ਗ੍ਰੰਥ ਲੱਦੇ ਹੋਏ ਸਨ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਿਮੰਤਰਣ ਦਿੱਤਾ ਚਰਚਾ ਕਰਨ ਵਾਸਤੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਪੰਡਿਤ ਜੀ ਚਰਚਾ ਕਰਨਾ ਸਾਡਾ ਸੁਭਾਅ ਨਹੀਂ, ਅਸੀਂ ਚਰਚਾ ਵਿੱਚ ਆਪਣਾ ਸਮਾਂ ਫਜ਼ੂਲ ਨਹੀਂ ਗਵਾਉਣਾ ਚਾਹੁੰਦੇ, ਚਰਚਾ ਕਰਨੀਆਂ ਤੁਹਾਨੂੰ ਹੋਰ ਬਹੁਤ ਸਾਰੇ ਵਿਦਵਾਨ ਪਹਿਲਾਂ ਵੀ ਮਿਲੇ ਹੋਣਗੇ, ਅੱਗੋਂ ਹੋਰ ਬਹੁਤ ਸਾਰੇ ਮਿਲ ਜਾਣਗੇ, ਵੀ ਜਾ ਕੇ ਉਹਨਾਂ ਨਾਲ ਚਰਚਾ ਕਰ ਲਓ। ਅਸੀਂ ਤੇ ਅੰਤਰ ਗਿਆਨ ਮੁੱਖ ਭਗਤੀ ਵਰਤਨ ਵੈਰਾਗ ਵਿੱਚ ਯਕੀਨ ਰੱਖਦੇ, ਪਰ ਇਹ ਬਾਰ ਬਾਰ ਚੈਲੰਜ ਕਰਦਾ ਰਿਹਾ।
ਜਦੋਂ ਨਾ ਹੀ ਟਲਿਆ ਤਾਂ ਫਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਕੀ ਹੋਇਆ, ਜੇ ਤੁਸੀਂ ਧਾਰਮਿਕ ਵਿਦਿਆ ਪੜ੍ਹ ਲਈ, ਇਹਨਾਂ ਗ੍ਰੰਥਾਂ ਦਾ ਅਧਿਐਨ ਕਰ ਕਰਕੇ ਇਹਨਾਂ ਨੂੰ ਵਾਦ ਵਿਵਾਦ ਦਾ ਵਿਸ਼ਾ ਬਣਾ ਲਿਆ, ਦੂਸਰੇ ਵਿਦਵਾਨਾਂ ਨੂੰ ਪੰਡਿਤਾਂ ਨੂੰ ਚਰਚਾ ਵਿਚ ਹਰਾ ਕੇ ਉਹਨਾਂ ਦੇ ਗ੍ਰੰਥ ਖੋਹਦੇ, ਗ੍ਰੰਥਾਂ ਦੇ ਊਂਟ ਲੱਦ ਲਏ, ਬੈਲ ਗੱਡੀਆਂ ਲੱਦ ਲਈਆਂ। ਪਰ ਪੰਡਿਤ ਜੀ ਜੋ ਇਹਨਾਂ ਦਾ ਤਾਤਪਰਜ ਹੈ, ਇਹ ਕਿੱਦੜ ਕਰਵਾ ਰਹੇ ਹਨ, ਵੇਦ ਪੁਰਾਣ ਸਿਮਰਤ ਸੁਧਾਖਿਰ ਕਿ ਨਹੀਂ, ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ ਦ੍ਰਿੜ ਕਰਵਾ ਰਹੇ ਨੇ। ਜੇ ਤੁਸੀਂ ਸਿਰਫ ਇਹਨਾਂ ਨੂੰ ਪੜ੍ਹਨ ਤੱਕ, ਇਹਨਾਂ ਦੇ ਅਧਿਐਨ ਕਰਨ ਤੱਕ ਇਹ ਸੀਮਤ ਰਹੇ, ਇਹਨਾਂ ਦੇ ਤਾਤਪਰਜ ਨੂੰ ਨਾ ਸਮਝਿਆ, ਫਿਰ ਪੰਡਿਤ ਜੀ ਖਿਮਾ ਕਰਨਾ, ਤੁਹਾਡੀ ਪੜ੍ਹੀ ਹੋਈ ਸਾਰੀ ਦੀ ਸਾਰੀ ਵਿਦਿਆ ਫਜ਼ੂਲ ਹੀ ਹੈ, ਤੁਹਾਡਾ ਕੀਤਾ ਹੋਇਆ ਸਾਰਾ ਉਦਮ ਸਾਰਾ ਪੁਰਸ਼ਾਰਥ ਵਿਅਰਥ ਹੀ ਹੈ, ਉਹਦੇ ਪ੍ਰਥਾਏ ਹੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਸੀ ਨਾ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ, ਪੜ੍ਹੀਆ ਜੇਤੇ ਬਰਸ ਬਰਸ, ਪੜ੍ਹੀਆ ਜੇਤੇ ਮਾਸ, ਪੜ੍ਹੀਆ ਜੇਤੀ ਆਰਜਾ, ਪੜ੍ਹੀਆ ਜੇਤੇ ਸਾਸ, ਨਾਨਕ ਲੇਖੈ ਇੱਕ ਗਲਤ ਹੋਰ ਹੋਮੈ ਚੱਖਣਾ ਝਾਕ।
ਤੇਰੀ ਕੋ ਗੱਲ ਲਿਖੇ ਵਿੱਚ ਪੈਣੀ ਹੈ, ਪੜ ਪੜ ਭਾਵੇਂ ਗੱਡੀ ਲੱਤ ਲੈ, ਤੇਰੀ ਕੋ ਗੱਲ ਲਿਖੇ ਵਿੱਚ ਪੜ ਪੜ ਭਾਵੇਂ ਗੱਡੀ ਲੱਤ ਲੈ, ਜਿਹੜੀ ਭੋਗ ਲਿਖੇ ਵਿੱਚ ਪੈਣੀ ਹੈ, ਪੜ ਪੜ ਪਾਵੇ ਗੱਡੀ ਲੱਤ ਪਿਆਰੇ ਪੜ ਪੜ ਭਾਵੇਂ ਗੱਡੀ ਲੱਤ ਲੈ, ਮੇਰੇ ਪਿਆਰੇ ਪੜ ਪੜ ਭਾਵੇਂ ਗੱਡੀ ਲੱਤ ਲੈ, ਗੱਡੀ ਲੱਦ ਲੈ, ਤੇਰੀ ਕੋ ਗੱਲ ਲਿਖੇ ਵਿੱਚ ਆ ਪੜ ਪੜ ਭਾਵੇਂ ਵੱਡੀ ਲਫਜ਼ ਵੈ
ਸਾਧ ਸੰਗਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਵਿਦਿਆ ਨੂੰ ਜਾਂ ਉਸ ਤਾਲੀਮ ਉਸ ਇਲਮ ਉਸ ਗਿਆਨ ਨੂੰ ਫਜ਼ੂਲ ਮੰਨਿਆ ਔਰ ਭਾਰ ਰੂਪ ਕਥਨ ਕੀਤਾ ਹੈ ਜਿਹੜਾ ਗਿਆਨ ਪ੍ਰਾਪਤ ਕਰਕੇ ਇਨਸਾਨ ਦੇ ਮਨ ਚ ਪਰਉਪਕਾਰ ਦੀ ਭਾਵਨਾ ਨਹੀਂ ਪੈਦਾ ਹੁੰਦੀ। ਵਿਦਿਆ ਪੜ੍ਹੀ ਸਫਲੀ ਤੇ ਤਾਂ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚ ਰਾਸੀ ਤੀਰਥ ਵਾਸੀ। ਜੇ ਤਾਲੀਮ ਨੇ ਸਾਨੂੰ ਸਵਾਰਥੀ ਸਿਖਾਇਆ, ਜੇ ਤਾਲੀਮ ਜਾਂ ਗਿਆਨ ਹਾਸਲ ਕਰਕੇ ਮਨ ਦੀ ਹਉਮੈ ਵਿੱਚ ਹੀ ਇਜ਼ਾਫਾ ਹੋਇਆ, ਆਪਣੀ ਵਿਦਵਤਾ ਦਾ ਹੀ ਹੰਕਾਰ ਹੋ ਗਿਆ, ਧਾਰਮਿਕ ਗ੍ਰੰਥ ਜਿਹੜੇ ਨਸੀਹਤ ਦਿੰਦੇ ਨੇ ਸਿਮਰਨ ਕਰਨ ਦੀ, ਕਿਉਂਕਿ ਸਾਰੇ ਗ੍ਰੰਥਾਂ ਦਾ ਨਿਚੋੜ ਤੇ ਸਤਿਗੁਰੂ ਜੀ ਨੇ ਇੱਕ ਹੀ ਦੱਸਿਆ, ਵੇਦ ਪੁਰਾਣ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਭਾਵੇਂ ਨੇ ਸਿਮਰਤੀਆਂ ਭਾਵੇਂ ਨੇ ਪੁਰਾਣ ਭਾਵੇਂ ਨੇ ਹੋਰ ਪੋਥੀਆਂ ਹੋਰ ਧਾਰਮਿਕ ਗ੍ਰੰਥ, ਇੱਕ ਹੀ ਨਸੀਹਤ ਦੇ ਰਹੇ ਨੇ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਜਿਹੜੀ ਇੱਕ ਗੱਲ ਹੈ ਨਾਨਕ ਲੇਖਾ ਇੱਕ ਗੱਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਜੇਕਰ ਉਹ ਹੀ ਗ੍ਰਹਿਣ ਨਹੀਂ ਕੀਤੀ ਫਿਰ ਸਾਰ ਸੰਗਤ ਇਹੋ ਜਿਹੀ ਵਿਦਿਆ ਬਾਬਰ ਤੇ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ। ਵਿਦਿਆ ਨੂੰ ਪੜ੍ਹ ਕੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਨੂੰ ਤੇ ਜਾਣਿਆ ਕੋਈ ਨਹੀਂ, ਐ ਜੀਵ ਇਸ ਸੰਸਾਰ ਦੇ ਸਮੁੰਦਰ ਤੋਂ ਤੂੰ ਕਿਵੇਂ ਪਾਰ ਹੋ ਸਕੇਗਾ, ਬਲਕਿ ਤੈਨੂੰ ਇਸ ਗਿਆਨ ਦਾ ਭਾਰ ਹੀ ਸੰਸਾਰ ਸਮੁੰਦਰ ਵਿੱਚ ਲੈ ਡੁੱਬੇਗਾ। ਸਾਧ ਸੰਗਤ ਜਿਹੜਾ ਭਾਰ ਹੈ ਉਹ ਭਾਵੇਂ ਸੋਨੇ ਦਾ ਹੋਵੇ ਭਾਵੇਂ ਪੱਥਰ ਦਾ ਹੋਵੇ, ਭਾਰ ਭਾਵੇਂ ਚੰਦਨ ਦਾ ਹੋਵੇ ਭਾਵੇਂ ਮਿੱਟੀ ਦਾ ਹੋਵੇ, ਭਾਰ ਤੇ ਭਾਰ ਹੀ ਹੈ। ਹੁਣ ਖੋਤੇ ਦੀ ਪਿੱਠ ਦੇ ਉੱਪਰ ਭਾਵੇਂ ਚੰਦਨ ਲੱਦ ਕੇ ਰੱਖ ਦਿੱਤਾ ਭਾਵੇਂ ਮਿੱਟੀ ਦੇ ਢੇਲੇ ਰੱਖ ਦਿੱਤੇ, ਖੋਤੇ ਵਾਸਤੇ ਤੇ ਦੋਨੋਂ ਹੀ ਭਾਰ ਰੂਪ ਨੇ। ਬਿਲਕੁਲ ਇਸੇ ਤਰ੍ਹਾਂ ਜੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਉਹਨਾਂ ਦੇ ਤਾਤ ਪਰਜ ਨੂੰ ਸਮਝਣਾ ਹੀ ਨਹੀਂ, ਫਿਰ ਤੇ ਇਹ ਗਿਆਨ ਵੀ ਇਹ ਇਲਮ ਵੀ ਭਾਰ ਰੂਪ ਬਣ ਜਾਏਗਾ, ਖੋਤੇ ਉੱਪਰ ਚੰਦਨ ਲੱਦਣ ਵਾਲੀ ਗੱਲ ਹੋ ਜਾਏਗੀ। ਵੀਰ ਅਵਰਾ ਕਹੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਤ ਬਿਗਾਨੀ ਰਾਤ ਤੇ ਖਾਇਆ ਘਰ ਕਾ ਖੇਤ। ਵਿਦਿਆ ਪੜ੍ਹ ਕੇ ਤੇ ਮਨ ਦਾ ਹੰਕਾਰ ਦੂਰ ਹੋਣਾ ਚਾਹੀਦਾ, ਦਵਾਈ ਖਾ ਕੇ ਤੇ ਬਿਮਾਰੀ ਤੋਂ ਛੁਟਕਾਰਾ ਮਿਲਣਾ ਚਾਹੀਦਾ, ਪਰ ਜੇ ਦਵਾਈ ਦਾ ਉਲਟਾ ਰਿਐਕਸ਼ਨ ਹੋ ਜਾਵੇ, ਉਹ ਦਵਾਈ ਤੇ ਕਈ ਵਾਰ ਜਾਨ ਲੇਵਾ ਵੀ ਸਾਬਤ ਹੋ ਜਾਂਦੀ ਹੈ। ਖੈਰ ਸਾਧ ਸੰਗਤ ਦੇ ਦੂਸਰੀ ਕਿਸਮ ਦੇ ਵਿਦਵਾਨ ਨੇ ਜਿਨ੍ਹਾਂ ਨੂੰ ਆਪਣੀ ਵਿਦਵਤਾ ਦਾ ਹੰਕਾਰ ਹੋ ਜਾਂਦਾ ਹੈ। ਤੀਸਰੀ ਕਿਸਮ ਦੇ ਵਿਦਵਾਨ ਕੌਣ ਨੇ? ਉਹ ਧਾਰਮਿਕ ਗ੍ਰੰਥ ਪੜ੍ਹਦੇ ਹਨ, ਉਹਨਾਂ ਦੀ ਸਟੱਡੀ ਉਹਨਾਂ ਦਾ ਅਧਿਐਨ ਕਰਦੇ ਹਨ। ਹੁਣ ਧਾਰਮਿਕ ਗ੍ਰੰਥਾਂ ਦੇ ਵਿੱਚ ਦੋ ਕਿਸਮ ਦੇ ਕਰਮਾਂ ਦਾ ਜ਼ਿਕਰ ਆਉਂਦਾ ਹੈ, ਇੱਕ ਕਰਨ ਯੋਗ ਇੱਕ ਨਾ ਕਰਨ ਯੋਗ, ਇੱਕ ਵਿਧਾਨ ਇੱਕ ਵਿਧੀ ਨਿਸ਼ੇਧ। ਸਿੱਧੇ ਲਫ਼ਜ਼ਾਂ ਵਿੱਚ ਇੱਕ ਪਾਪ ਇੱਕ ਪੁੰਨ ਕਰਮ। ਉਹ ਵਿਦਵਾਨ ਇਹਨਾਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਕੇ ਇਸ ਗੱਲ ਦਾ ਨਿਰਣਾ ਕਰ ਲੈਂਦੇ ਨੇ ਕਿ ਕਿਹੜਾ ਕਰਮ ਪਾਪ ਹੈ ਕਿਹੜਾ ਕਰਮ ਵਰਜਿਤ ਹੈ, ਉਹਨਾਂ ਦਾ ਤਿਆਗ ਕਰ ਦਿੰਦੇ ਨੇ। ਇਸ ਗੱਲ ਦਾ ਵੀ ਨਿਰਣਾ ਕਰ ਦਿੰਦੇ ਨੇ ਕਿਹੜਾ ਕਰਮ ਵਿਧਾਨ ਹੈ, ਕਰਨ ਯੋਗ ਹੈ, ਉਹਨਾਂ ਵਿੱਚ ਪ੍ਰਵਿਰਤੀ ਕਰ ਲੈਂਦੇ ਨੇ। ਇਸ ਕਰਕੇ ਉਹ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਤੋਂ ਪੂਰਾ ਪੂਰਾ ਲਾਭ ਉਠਾਉਂਦੇ ਨੇ। ਧਾਰਮਿਕ ਗ੍ਰੰਥਾਂ ਦਾ ਨਿਚੋੜ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਇੱਕ ਤੇ ਆਪਣੀ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦੇ ਨੇ, ਆਪਣੇ ਹੰਕਾਰ ਦੀ ਵਿਉ ਸ਼ਾਂਤ ਕਰ ਲੈਂਦੇ ਨੇ, ਤੀਸਰੀ ਕਿਸਮ ਦੇ ਮਣੀ ਵਾਲੇ ਸੱਪ ਵਾਂਗ। ਪਰ ਸਾਰ ਸੰਗਤ ਨੂੰ ਦੂਸਰੇ ਪਾਸੇ ਆਪਾਂ ਸੋਚੀਏ ਕਿ ਧਾਰਮਿਕ ਗ੍ਰੰਥਾਂ ਦਾ ਅਧਿਐਨ ਤੇ ਕਰਦੇ ਆ, ਜਿਹਨਾਂ ਨਿੰਦਨੀਆਂ ਕਰਮਾਂ ਤੋਂ ਧਰਮ ਸ਼ਾਸਤਰ ਵਰਜਦੇ ਨੇ ਉਹਨਾਂ ਦਾ ਤਿਆਗ ਨਹੀਂ ਕੀਤਾ, ਜਿਹਨਾਂ ਸ਼ੁਭ ਗੁਣਾਂ ਨੂੰ ਧਾਰਨ ਕਰਨ ਦੀ ਨਸੀਹਤ ਦਿੰਦੇ ਹਨ ਉਹ ਧਾਰਨ ਨਹੀਂ ਕੀਤੇ, ਫਿਰ ਧਾਰਮਿਕ ਵਿਦਿਆ ਪੜ੍ਹੀ ਦਾ ਅਰਥ ਕੀ ਹੈ? ਸਾਰ ਸੰਗਤ ਰਾਵਣ ਜਿਸ ਦੀ ਕਰਤੂਤ ਨੂੰ ਅੱਜ ਸਾਰਾ ਸੰਸਾਰ ਯਾਦ ਕਰਦਾ, ਉਹ ਵੇਦਾਂ ਦਾ ਟੀਕਾਕਾਰ ਸੀ, ਬਹੁਤ ਵੱਡਾ ਵਿਦਵਾਨ, ਬਹੁਤ ਵੱਡਾ ਪੰਡਿਤ, ਜਿਸਨੇ ਧਰਮ ਸ਼ਾਸਤਰਾਂ ਦਾ ਅਧਿਐਨ ਤੇ ਕੀਤਾ ਜ਼ਰੂਰ, ਪਰ ਧਰਮ ਸ਼ਾਸਤਰਾਂ ਦੇ ਉਪਦੇਸ਼ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਉਹ ਹੀ ਨਿੰਦਨੀਆਂ ਕਰਮ ਜਿਸ ਤੋਂ ਵੇਦ ਸ਼ਾਸਤਰ ਵਰਜ ਰਹੇ ਸਨ, ਇਹਨੇ ਉਹ ਹੀ ਇੱਕ ਕਰਮ ਕੀਤਾ। ਜਿਹੜਾ ਕਰਮ ਰਾਵਣ ਨੇ ਕੀਤਾ, ਸੰਸਾਰ ਤੇ ਹੋਰ ਵੀ ਬਹੁਤ ਸਾਰੇ ਬੰਦਿਆਂ ਨੇ ਉਹ ਇੱਕ ਕਰਮ ਕੁਕਰਮ ਕੀਤਾ ਹੋਵੇਗਾ, ਪਰ ਸਾਰ ਸੰਗਤ ਲਾਹਣਤਾ ਫਿਟਕਾਰਾਂ ਜ਼ਿਆਦਾ ਰਾਵਣ ਨੂੰ ਪੈਂਦੀਆਂ ਨੇ। ਕਾਰਨ ਕਿ ਇਸਨੇ ਜਾਣਦੇ ਹੋਏ ਵੀ ਇਹ ਕਰਮ ਵਿਧੀ ਨਿਸ਼ੇਧ ਹੈ, ਕਬੀਰ ਮਰ ਜਾਣਾ ਸਭ ਬਾਤ ਜਾਣਤ ਹੀ ਔਗੁਣ ਕਰੈ, ਕਾਹੇ ਕਿ ਕੁਛ ਦਾਤ ਹਾਥ ਦੀਪ ਕੂਹੇ ਪੜੈ। ਕੋਈ ਬੰਦਾ ਤੁਰਿਆ ਜਾ ਰਿਹਾ ਹੋਵੇ ਹਨੇਰੇ ਦੇ ਵਿੱਚ, ਹਨੇਰਾ ਹੋਣ ਕਰਕੇ ਕਿਸੇ ਟੋਏ ਵਿੱਚ ਕਿਸੇ ਖੂਹ ਚ ਜਾ ਡਿੱਗੇ, ਇਹ ਗੱਲ ਸਮਝ ਵਿੱਚ ਆ ਸਕਦੀ ਹੈ ਵੀ ਹਨੇਰਾ ਸੀ, ਇਸ ਬੰਦੇ ਨੂੰ ਟੋਇਆ ਜਾਂ ਖੂਹ ਦਿਸਿਆ ਹੀ ਨਹੀਂ, ਇਸ ਕਰਕੇ ਉਹਦੇ ਚ ਜਾ ਡਿੱਗਿਆ। ਪਰ ਜੇ ਹੱਥ ਵਿੱਚ ਬਲਦਾ ਹੋਇਆ ਦੀਵਾ ਵੀ ਫੜਿਆ ਹੋਵੇ, ਹੱਥ ਵਿੱਚ ਟਾਰਚ ਵੀ ਪਕੜੀ ਹੋਵੇ, ਉਹਦੇ ਹੁੰਦਿਆਂ ਸੁਹੁੰਦਿਆਂ ਖੂਹ ਚ ਜਾ ਡਿੱਗੇ, ਸਾਰੇ ਸੰਗਤ ਫਿਰ ਤੇ ਦੋਸ਼ ਨਾ ਦੀਵੇ ਦਾ ਮੰਨਿਆ ਜਾ ਸਕਦਾ ਹੈ ਔਰ ਨਾ ਖੂਹ ਦਾ ਮੰਨਿਆ ਜਾ ਸਕਦਾ ਹੈ, ਫਿਰ ਤੇ ਦੋਸ਼ ਡਿੱਗਣ ਵਾਲੇ ਦਾ ਹੀ ਹੋਇਆ ਕਰਦਾ ਹੈ। ਹੁਣ ਧਰਮ ਸ਼ਾਸਤਰਾਂ ਦਾ ਅਧਿਐਨ ਕਰਕੇ ਵੀ ਜੇ ਨਿੰਦਨੀਆਂ ਕਰਮ ਨਾ ਛੱਡੇ ਜਾਣ, ਫਿਰ ਇਹਦੇ ਵਿੱਚ ਦੋਸ਼ ਧਰਮ ਸ਼ਾਸਤਰਾਂ ਦਾ ਨਹੀਂ, ਬਲਕਿ ਜਿਹੜਾ ਉਹਨਾਂ ਦਾ ਅਧਿਐਨ ਕਰਕੇ ਫਿਰ ਵੀ ਆਪਣੀ ਪ੍ਰਵਿਰਤੀ ਉਹਨਾਂ ਕਰਮਾਂ ਵਿੱਚ ਹੀ ਰੱਖਦਾ ਹੈ, ਦੋਸ਼ ਉਸੇ ਦਾ ਹੀ ਕਿਹਾ ਜਾ ਸਕਦਾ ਹੈ। ਰਾਵਣ ਭਲੀ ਪ੍ਰਕਾਰ ਜਾਣਦਾ ਸੀ ਕਿ ਪਰ ਇਸਤਰੀ ਦਾ ਹਰਣ ਇਹ ਵਿਧਾਨ ਨਹੀਂ, ਧਰਮ ਸ਼ਾਸਤਰ ਇਸ ਦੀ ਇਜਾਜ਼ਤ ਨਹੀਂ ਦਿੰਦੇ, ਪਰ ਸਾਧ ਸੰਗਤ ਜਾਣ ਬੁੱਝ ਕੇ ਇਸਨੇ ਉਹ ਕੁਕਰਮ ਕੀਤਾ। ਰਹਿਤ ਅਵਰ ਅੱਛਾ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਿਹੜਾ ਇਨਸਾਨ ਜ਼ਬਾਨ ਤੋਂ ਕੁਝ ਹੋਰ ਕਹੇ ਔਰ ਕਮਾਵੇ ਕੁਝ ਹੋਰ, ਉਹਦੀ ਸਿੱਖਿਆ ਜਾਂ ਉਸਦਾ ਉਪਦੇਸ਼ ਕਿਸੇ ਵਾਸਤੇ ਕਲਿਆਣਕਾਰੀ ਸਾਬਤ ਨਹੀਂ ਹੋ ਸਕਦਾ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੇ ਜਾਨਣ ਹਾਰ, ਪ੍ਰਭੂ ਪ੍ਰਵੀਨ ਬਾਹਰ ਭੇਗ ਨਾ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੈ। ਉਹਦਾ ਹਸ਼ਰ ਕੀ ਹੋਣਾ? ਆਵਤ ਜਾਵਤ ਜਨਮ ਮਰੈ। ਉਹ ਸਾਰ ਸੰਗਤ ਇਹੋ ਜਿਹੀ ਕਿਸਮ ਦਾ ਵਿਦਵਾਨ ਸੀ ਰਾਵਣ, ਵੇਦਾਂ ਦਾ ਟੀਕਾਕਾਰ ਹੋ ਕੇ ਵੀ ਸੰਸਾਰ ਤੋਂ ਰੁਤਬਾ ਕੀ ਲੈ ਕੇ ਗਿਆ? ਮੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹ ਮੂਰਖ ਦਾ ਦਰਜਾ ਪ੍ਰਾਪਤ ਕਰ ਗਿਆ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਉਸਨੂੰ ਦਰਜਾ ਇਹੋ ਹੀ ਦਿੱਤਾ, ਭੁੱਲੋ ਰਾਵਣ ਮੁਗਧ ਅਚੇਤ, ਬੂਟੀ ਲੰਕਾ ਸੀਸ ਸਮੇਤ
ਵਿਚਾਰ ਵੇਦਾਂ ਦੇ ਵਿਚਾਰਣ ਵਾਲਾ ਮੂਰਖ ਨਹੀਂ ਪਾਵਿਆ ਫਲ ਵੀ ਚਾਰ ਵੇਦਾਂ ਦੇ ਵਿਚਾਰਣ ਵਾਲਾ ਮੂਰਖ ਨਹੀਂ ਪਾਵਿਆ ਫਲ ਵੀ
ਦੇਖਣ ਵਿੱਚ ਆਉਂਦਾ ਕਿ ਇਨਸਾਨ ਦੀ ਸ਼ਖਸੀਅਤ ਦੇ ਵਿੱਚ ਬਹੁਤ ਸਾਰੇ ਗੁਣ ਬਹੁਤ ਸਾਰੀਆਂ ਸਿਫਤਾਂ ਵੀ ਹੁੰਦੀਆਂ ਨੇ ਪਰ ਇੱਕ ਹੀ ਔਗੁਣ ਜਾਂ ਉਸਦੀ ਇੱਕ ਹੀ ਕਮਜ਼ੋਰੀ ਕਈ ਵਾਰ ਉਸਦਾ ਸਰਵਨਾਸ਼ ਕਰਵਾ ਦਿੰਦੀ ਹੈ। ਰਾਵਣ ਵਿੱਚ ਵੀ ਬਹੁਤ ਸਾਰੀਆਂ ਸਿਫਤਾਂ ਸਨ ਜੋ ਉਸਦੀ ਸ਼ਖਸੀਅਤ ਦਾ ਰੋਸ਼ਨ ਪੱਖ ਦੇਖਣਾ ਹੋਵੇ। ਤਪੱਸਵੀ ਬਹੁਤ ਸੀ, ਬਹਾਦਰ ਬਹੁਤ ਵੱਡਾ ਸੀ, ਨੀਤੀ ਦੇ ਵਿੱਚ ਬੜਾ ਨਿਪੁੰਨ ਸੀ, ਵਿਦਵਾਨ ਉੱਚ ਕੋਟੀ ਦਾ ਸੀ ਔਰ ਸਿਰੜੀ ਇਤਨਾ। ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸਦੇ ਜੀਵਨ ਨਾਲ ਸੰਬੰਧਿਤ ਘਟਨਾ ਦਾ ਇੱਕ ਹਵਾਲਾ ਦਿੰਦੇ ਹਾਂ। ਪ੍ਰੇਮ ਦੀ ਪਰਿਭਾਸ਼ਾ ਦਿੱਤੀ ਹੈ, ਸੁਣ ਜਾਓ ਇਸ ਪ੍ਰੇਮ ਕੀ। ਦਮ ਕਿਉਂ ਹੋਤੀ ਸਾਠ, ਭਾਈ ਸਮਣ ਨੂੰ ਮੁਖਾਤਮ ਹੋ ਕੇ ਸਤਿਗੁਰੂ ਜੀ ਕਹਿ ਰਹੇ ਨੇ ਭਾਈ ਸਮਣ ਇਹ ਪ੍ਰੇਮ ਦੀ ਦਾਤ ਜੇ ਮਾਇਆ ਬਦਲੇ ਮਿਲਦੀ ਹੁੰਦੀ ਪ੍ਰੇਮ ਖਰੀਦਿਆ ਨਹੀਂ ਜਾ ਸਕਦਾ ਇਹ ਮੁੱਲ ਨਹੀਂ ਮਿਲਦਾ ਇਸ ਨੂੰ ਹਾਸਲ ਕਰਨ ਵਾਸਤੇ ਕੀਮਤ ਬਹੁਤ ਵੱਡੀ ਤਾਰਨੀ ਪੈਂਦੀ ਹੈ ਜਿਨ੍ਹਾਂ ਨੇ ਪ੍ਰੇਮ ਦੀ ਖੇਡ ਖੇਡੀ ਕਹਾਂ ਭਇਓ ਜੋ ਤਨ ਭਇਓ ਛਿੰਨ ਛਿੰਨ ਭਗਤ ਰਵਿਦਾਸ ਜੀ ਜੈਸੇ ਮਹਾਂਪੁਰਖ ਆਪਣਾ ਐਕਸਪੀਰੀਅੰਸ ਆਪਣਾ ਤਜਰਬਾ ਸੰਸਾਰ ਦੇ ਨਾਲ ਸਾਂਝਾ ਕਰ ਰਹੇ ਨੇ ਇਹ ਪ੍ਰੇਮ ਮੈਨੂੰ ਬੜਾ ਮਹਿੰਗਾ ਪ੍ਰਾਪਤ ਹੋਇਆ ਮੇਰੀ ਪ੍ਰੀਤ ਗੋਬਿੰਦ ਸਿਉਂ ਜਿੰਨ ਘਟੈ ਕਿਸੇ ਨੂੰ ਕੋਈ ਮਹਿੰਗੀ ਚੀਜ਼ ਮਿਲੀ ਹੋਵੇ ਉਸਨੂੰ ਸਾਂਭ ਸਾਂਭ ਕੇ ਰੱਖਦਾ ਕਿਤੇ ਚੋਰੀ ਨਾ ਹੋ ਜਾਵੇ ਕਿਤੇ ਬਰਬਾਦ ਨਾ ਹੋ ਜਾਵੇ ਹੁਣ ਭਗਤ ਰਵਿਦਾਸ ਜੀ ਨੂੰ ਇਹ ਦਾਤ ਬੜੀ ਮਹਿੰਗੀ ਪ੍ਰਾਪਤ ਹੋਈ ਹੈ ਉਹ ਵੀ ਚਾਹੁੰਦੇ ਨੇ ਕਿ ਬਰਕਰਾਰ ਰਹੇ ਇਹ ਨਿਰੰਤਰ ਵਰਦਾ ਹੀ ਚੱਲਿਆ ਜਾਵੇ ਇਹਦੇ ਵਿੱਚ ਕਮੀ ਨਾ ਆਵੇ ਫਿਰ ਕੀ ਕਰਦੇ ਨੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸਰਬਤ ਬਾਣੀ ਸੁਜਸ ਪੂਰ ਰਾਖੋ ਮਨ ਸੋ ਮਧਕਰ ਕਰੋ ਚਰਨ ਹਿਰਦੈ ਧਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਚਿੱਤ ਵਿਰਤੀ ਨਾਲ ਕਰਦੇ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਨੇਤਰਾਂ ਨਾਲ ਕਰਦੇ ਨੇ ਉਸਦੇ ਦਰੋਂ ਘਰੋਂ ਗੁਰੂ ਸਾਹਿਬ ਸਤਿਪੁਰਸ਼ਾਂ ਦੇ ਦਰਸ਼ਨ ਆਪਣੇ ਕੰਨਾਂ ਨੂੰ ਉਸਦੇ ਜਸ ਰੂਪੀ ਅੰਮ੍ਰਿਤ ਦੇ ਨਾਲ ਲੱਭਾ ਲੱਭ ਭਰ ਕੇ ਰੱਖਦੇ ਨੇ ਉਹਨਾਂ ਨੇ ਆਪਣੇ ਮਨ ਨੂੰ ਪਰਮੇਸ਼ਰ ਦੇ ਕਮਲ ਸਮਾਨ ਚਰਨਾਂ ਦਾ ਭੌਰਾ ਬਣਾ ਦਿੱਤਾ ਉਸਦੇ ਚਰਨ ਹਿਰਦੇਂਦਰ ਵਸਾ ਲਏ ਨੇ ਜ਼ਬਾਨ ਨਾਲ ਕਿ ਉਸਦਾ ਨਾਮ ਜਪਦੇ ਰਹਿੰਦੇ ਨੇ ਤਾਂ ਜੋ ਇਹ ਪ੍ਰੀਤ ਬਰਕਰਾਰ ਰਹੇ ਮੇਰੀ ਪ੍ਰੀਤ ਗੋਬਿੰਦ ਸਿਉਂ ਜਿੰਨ ਘਟੈ ਮਤੇ ਇਹਦੇ ਵਿੱਚ ਕੋਈ ਕਮੀ ਆ ਜਾਵੇ ਕਿਉਂਕਿ ਬੜੀ ਮਹਿੰਗੀ ਮਿਲੀ ਹੈ ਮੈਂ ਤੋਂ ਮੂਲ ਮਹਿੰਗੀ ਲਈ ਜੀ ਸੱਟੈ ਜੇ ਦਾਤ ਪ੍ਰਾਪਤ ਕਰਨੀ ਹੋਵੇ ਸਾਰ ਸੰਗਤ ਮਾਇਆ ਦੇ ਵੱਟੇ ਵਿੱਚ ਨਹੀਂ ਸਿਰ ਦੇ ਵੱਟੇ ਵਿੱਚ ਮਿਲਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਸੰਮਣ ਨੂੰ ਮੁਖਾਤਮ ਹੋ ਕੇ ਕਹਿ ਰਹੇ ਨੇ ਸੰਮਣ ਜਾਓ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ ਜੇ ਮਾਇਆ ਬਦਲੇ ਮੁੱਲ ਮਿਲਦਾ ਹੁੰਦਾ ਮਾਇਆ ਦੇ ਵੱਟੇ ਵਿੱਚ ਮਿਲਦਾ ਹੁੰਦਾ ਫਿਰ ਸਤਿਗੁਰੂ ਜੀ ਉਦਾਹਰਨ ਇੱਥੇ ਰਾਵਣ ਦੀ ਦੇ ਰਹੇ ਨੇ ਜਿਸ ਨੇ ਆਪਣੇ ਇਸ਼ਟ ਦੀ ਸ਼ਿਵਾਂ ਦੀ ਪ੍ਰਸੰਨਤਾ ਲੈਣ ਵਾਸਤੇ ਉਹਦੀ ਦਰਸ਼ਨੀ ਭੇਟਾ ਵਜੋਂ ਉਹਦੇ ਅੱਗੇ ਆਪਣਾ ਸਿਰ ਕੱਟ ਕੇ ਰੱਖਿਆ ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ ਵੀ ਰਾਵਣ ਕੋਈ ਕੰਗਲਾ ਨਹੀਂ ਸੀ ਸੋਨੇ ਦੀ ਲੰਕਾ ਦਾ ਮਾਲਕ ਸੀ ਉਸਦੇ ਖਜ਼ਾਨੇ ਹੀਰੇ ਲਾਲ ਜਵਾਹਰਾਤਾਂ ਨਾਲ ਭਰੇ ਪਏ ਸਨ ਪਰ ਜਾਣਦਾ ਸੀ ਪ੍ਰੇਮ ਦਾ ਮੁੱਲ ਪ੍ਰੇਮ ਦੀ ਕੀਮਤ ਉਹਨੇ ਪ੍ਰੇਮ ਦਾ ਮੁੱਲ ਉਤਾਰਿਆ ਤਾਂ ਆਪਣੇ ਇਸ਼ਟ ਦੀ ਪ੍ਰਸੰਨਤਾ ਲਈ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਡੇਰਾ ਨੀ ਜਿੰਦ ਸਿਰੋਂ ਪਰੇ ਹੈ ਪ੍ਰੇਮ ਦਾ ਡੇਰਾ ਨੀ ਜਿੰਦ ਸਿਰੋਂ ਪਰੇ ਹੈ ਪ੍ਰੇਮ ਦਾ ਰਾਣੀ ਦੰਦੇ ਹੈ ਪ੍ਰੇਮ ਦਾ ਰਾਣੀ ਦੰਦੇ ਸਿਰੋਂ ਪਰੇ ਹੈ ਪ੍ਰੇਮ ਦਾ ਪ੍ਰੇਮ ਦਾ ਨੀ ਰਾਵਣ ਪ੍ਰੇਮ ਦੀ ਕਦਰ ਵੀ ਜਾਣਦਾ ਸੀ। ਬੜੀਆਂ ਇਹਦੇ ਵਿੱਚ ਸਿਫਤਾਂ ਸਨ, ਪਰ ਇੱਕ ਹੀ ਇਸਦੇ ਔਗੁਣ, ਇਸਦੀ ਹਸਤੀ, ਇਸਦੀ ਸ਼ਖਸੀਅਤ ਦੇ ਇੱਕ ਹੀ ਦੋਸ਼ ਨੇ ਇਸਦਾ ਸਰਵਨਾਸ਼ ਕਰਵਾ ਦਿੱਤਾ। ਸਾਰ ਸੰਗ ਔਰੰਗਜ਼ੇਬ ਬੜਾ ਬਹਾਦਰ ਸੀ, ਮੈਦਾਨੇ ਜੰਗ ਵਿੱਚ ਪਹਾੜ ਦੀ ਤਰ੍ਹਾਂ ਅਹਿਲ ਸੀ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਦੀਨੇ ਕਾਂਗੜ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਫਤਿਹ ਦੀ ਚਿੱਠੀ ਲਿਖੀ, ਸਾਧ ਸੰਗ ਜਦੋਂ ਸੰਸਾਰ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹਨਾਂ ਨੇ ਆਪਣਾ ਸਭ ਕੁਝ ਘਰ ਘਾਟ ਉਜਾੜ ਛੱਡਿਆ, ਉਹਨਾਂ ਦਾ ਸਾਰਾ ਪਰਿਵਾਰ, ਚਾਰ ਸਾਹਿਬਜ਼ਾਦੇ ਉਹ ਕੌਮ ਦੇ ਲੇਖੇ ਲੱਗ ਗਏ ਨੇ, ਉਹਨਾਂ ਦੀ ਰਾਜਧਾਨੀ ਜੈਸੀ ਅਨੰਦਪੁਰੀ ਉੱਜੜ ਗਈ ਹੈ, ਉਹਨਾਂ ਨੂੰ ਆਪਣਾ ਸ਼ਾਹੀ ਸ਼ਾਨੋ ਸ਼ੌਕਤ ਵਾਲਾ ਜੀਵਨ ਛੱਡਣਾ ਪੈ ਗਿਆ। ਜੋ ਸੰਸਾਰ ਦੇ ਲੋਕ ਉਹਨਾਂ ਦੇ ਜੀਵਨ ਵੱਲ ਦੇਖ ਕੇ ਟਪਲਾ ਖਾ ਗਏ ਨੇ, ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਉਸ ਵੇਲੇ ਵੀ ਉਹਨਾਂ ਦੀ ਮਨੋਦਸ਼ਾ ਕਿਹੋ ਜਿਹੀ ਹੈ ਇੱਥੋਂ ਬਿਲਕੁਲ ਸਪਸ਼ਟ ਹੋ ਜਾਵੇਗਾ। ਬਾਦਸ਼ਾਹ ਔਰੰਗਜ਼ੇਬ, ਜਿਸ ਨੂੰ ਇਸ ਗੱਲ ਦਾ ਹੰਕਾਰ ਹੈ ਕਿ ਮੈਂ ਹਜ਼ਾਰਾਂ ਮੁਰੱਬਾ ਮੀਲਾਂ ਦੇ ਵਿੱਚ ਆਪਣੀ ਸਲਤਨਤ ਬਣਾ ਲਈ ਹੈ, ਮੇਰੇ ਪਾਸ ਲੱਖਾਂ ਦੀ ਗਿਣਤੀ ਦੇ ਵਿੱਚ ਸੈਨਾ ਹੈ, ਮੇਰੇ ਪਾਸ ਹੀਰੇ ਲਾਲ ਜਵਾਹਰਾਤਾਂ ਦੇ ਖਜ਼ਾਨੇ ਭਰੇ ਪਏ ਨੇ, ਮੇਰੇ ਵਜ਼ੀਰ, ਅਹਿਲਕਾਰ, ਪਰਜਾ ਦੇ ਬੰਦੇ ਜਿੱਧਰ ਵੀ ਜਾਂਦਾ ਮੈਨੂੰ ਝੁਕ ਝੁਕ ਕੇ ਸਲਾਮਾਂ ਹੋ ਰਹੀਆਂ ਨੇ। ਉਸਦੇ ਮਨ ਦੀ ਦਸ਼ਾ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਕਿਹੋ ਜਿਹੀ ਸੀ ਉਹ ਵੀ ਸਪਸ਼ਟ ਹੋ ਜਾਵੇਗੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਦੀਨੇ ਕਾਂਗੜ ਪਹੁੰਚੇ, ਆਪਣੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ, ਦਇਆ ਸਿੰਘ ਜੀ ਇੱਕ ਸਾਡੇ ਵਾਸਤੇ ਕਾਗਜ਼ਾਂ ਦਾ ਪੁਲੰਦਾ, ਸਿਆਹੀ, ਕੁਝ ਕਲਮਾਂ ਲੈ ਕੇ ਆਓ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਮੁੱਦਤਾਂ ਤੋਂ ਬਾਅਦ ਅੱਜ ਆਪਣੇ ਕਲਮ ਨੂੰ ਯਾਦ ਕੀਤਾ ਹੈ। ਅੱਜ ਭਾਗਾਂ ਵਾਲਾ ਦਿਹਾੜਾ ਹੈ, ਭਾਈ ਦਇਆ ਸਿੰਘ ਜੀ ਉਹਦੇ ਕਾਗਜ਼, ਸਿਆਹੀ, ਕਲਮਾਂ ਲੈ ਕੇ ਆਵੇ। ਕਾਫੀ ਸਮੇਂ ਤੋਂ ਉਹਨਾਂ ਕਲਮਾਂ ਦੀ ਵਰਤੋਂ ਨਹੀਂ ਸੀ ਕੀਤੀ। ਸਤਿਗੁਰੂ ਜੀ ਨੇ ਉਹਨਾਂ ਕਲਮਾਂ ਦੇ ਨਾਲ ਕੁਝ ਲਿਖਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਦੀ ਵੀ ਰਾਈਟਿੰਗ, ਕਿਸੇ ਦੀ ਵੀ ਲਿਖਤ ਸਤਿਗੁਰੂ ਜੀ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਵਾਨ ਨਾ ਚੜੀ। ਉਹਨਾਂ ਨੂੰ ਕੋਈ ਵੀ ਲਿਖਤ ਖੁਸ਼ਖਤ ਨਾ ਲੱਗੀ। ਇਤਿਹਾਸ ਚ ਵੀ ਜ਼ਿਕਰ ਮਿਲਦਾ ਹੈ ਕਿ ਸਤਿਗੁਰੂ ਜੀ ਨੇ ਆਪਣੀ ਦਸਤਾਰ ਦੇ ਵਿੱਚੋਂ ਇੱਕ ਤੀਰ ਕੱਢਿਆ, ਉਸ ਤੀਰ ਦੀ ਨੋਕ ਨੂੰ ਸ਼ਾਹੀ ਵਿੱਚ ਡੁਬੋ ਕੇ ਉਹਦੇ ਨਾਲ ਕੁਝ ਲਿਖਣ ਦੀ ਕੋਸ਼ਿਸ਼ ਕੀਤੀ। ਉਹਦੀ ਲਿਖਾਈ ਸਤਿਗੁਰੂ ਜੀ ਦੇ ਪਸੰਦ ਆ ਗਈ। ਹੁਣ ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ ਸਤਿਗੁਰੂ ਜੀ ਦੇ ਤੀਰਾਂ ਦੀ ਬੜੀ ਸਿਫਤ ਕੀਤੀ ਹੈ। ਕੋਈ ਕਹਿੰਦਾ ਉਹਨਾਂ ਦਾ ਤੀਰ 2 ਮੀਲ ਤੇ ਜਾ ਕੇ ਮਾਰ ਕਰਦਾ ਸੀ, ਕੋਈ ਕਹਿੰਦਾ 4 ਮੀਲ ਤੇ ਜਾ ਕੇ ਮਾਰ ਕਰਦਾ ਸੀ। ਅੱਜ ਸਤਿਗੁਰੂ ਜੀ ਇੱਕ ਐਸਾ ਤੀਰ ਚਲਾਉਣ ਲੱਗੇ ਨੇ ਜਿਹਨੇ 1000 ਮੀਲਾਂ ਤੇ ਜਾ ਕੇ ਮਾਰ ਕਰਨੀ। ਉਸ ਤੀਰ ਦੀ ਨੋਕ ਦੇ ਨਾਲ ਆਪ ਬਾਦਸ਼ਾਹ ਔਰੰਗਜ਼ੇਬ ਨੂੰ ਮੁਖਾਤਬ ਹੋ ਕੇ ਕੁਝ ਲਿਖਣ ਲੱਗੇ ਨੇ। ਪਹਿਲਾਂ ਤੇ ਮੰਗਲ ਕੀਤਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ, ਫਿਰ ਔਰੰਗਜ਼ੇਬ ਨੂੰ ਮੁਖਾਤਬ ਹੋਏ, ਐ ਔਰੰਗਜ਼ੇਬ ਤੇਰੇ ਵਿੱਚ ਬੜੀਆਂ ਸਿਫਤਾਂ ਨੇ, ਬੜੇ ਤੇਰੇ ਵਿੱਚ ਗੁਣ ਨੇ, ਤੂੰ ਬੜਾ ਚੰਗਾ ਨੀਤੀਵਾਨ ਹੈ, ਬੜਾ ਵਧੀਆ ਘੋੜ ਸਵਾਰ ਹੈ, ਸ਼ਾਸਤਰ ਵਿਦਿਆ ਵਿੱਚ ਬੜਾ ਪ੍ਰਵੀਨ ਹੈ, ਐਕਸਪਰਟ ਹੈ, ਮੈਦਾਨੀ ਜੰਗ ਵਿੱਚ ਤੂੰ ਪਹਾੜ ਦੀ ਤਰ੍ਹਾਂ ਹਿੱਲ ਹੈ, ਐ ਔਰੰਗਜ਼ੇਬ ਤੇਰੇ ਵਿੱਚ ਹੋਰ ਵੀ ਬਹੁਤ ਸਾਰੀਆਂ ਸਿਫਤਾਂ ਹੋ ਸਕਦੀਆਂ ਨੇ, ਪਰ ਤੇਰੇ ਆਚਰਣ ਦੇ ਵਿੱਚ ਇੱਕ ਬਹੁਤ ਵੱਡਾ ਦੋਸ਼ ਹੈ। ਤੂੰ ਬੇਈਮਾਨ ਹੈ, ਤੂੰ ਕੁਰਾਨ ਦੀ ਸੁਗੰਧ ਖਾ ਕੇ ਮੁਕਰ ਗਿਆ ਹੈ, ਨਾ ਤੇਰਾ ਆਪਣੇ ਪੈਗੰਬਰ ਮੁਹੰਮਦ ਸਾਹਿਬ ਦੇ ਉੱਪਰ ਕੋਈ ਯਕੀਨ ਹੈ, ਨਾ ਤੇਰਾ ਰੱਬ ਦੇ ਉੱਪਰ ਭਰੋਸਾ ਹੈ, ਤੈ ਝੂਠੀ ਸੁਗੰਧ ਖਾ ਕੇ ਮੇਰੇ ਸ਼ੀਰ ਖੋਰ ਸਾਹਿਬਜ਼ਾਦਿਆਂ ਨੂੰ ਕਤਲ ਕਰਵਾ ਦਿੱਤਾ, ਸਾਨੂੰ ਆਨੰਦਪੁਰੀ ਛੱਡਣ ਤੇ ਮਜਬੂਰ ਕਰ ਦਿੱਤਾ। ਯਾਦ ਰੱਖ, ਤੈਂ ਤਾਂ ਆਪਣੀ ਦ੍ਰਿਸ਼ਟੀ ਵਿੱਚ ਸਾਡਾ ਸਭ ਕੁਝ ਬਰਬਾਦ ਕਰ ਦਿੱਤਾ ਹੈ, ਪਰ ਸਾਡਾ ਸਾਜਿਆ ਖਾਲਸਾ ਜੇ ਮੌਜੂਦ ਹੈ, ਇਹ ਤੇਰੇ ਪੈਰਾਂ ਚ ਅੰਗਿਆਰ ਵਿਛਾ ਦੇਗਾ।
ਬੋਲੇ ਸੋ ਨਿਹਾਲ,
ਤੈਨੂੰ ਚੈਨ ਦੀ ਨੀਂਦ ਸੌਣ ਨਹੀਂ ਦਏਗਾ। ਕੀ ਹੋਇਆ ਜੇ ਸਾਡੇ 4 ਸਾਹਿਬਜ਼ਾਦਿਆਂ ਨੂੰ ਤੈ ਬੇਈਮਾਨੀ ਦੇ ਨਾਲ ਕਤਲ ਕਰਵਾ ਦਿੱਤਾ? ਜੋ ਕੁਝ ਤੈ ਜ਼ਿੰਦਗੀ ਵਿੱਚ ਹਾਸਲ ਕੀਤਾ, ਜਿਸ ਨੂੰ ਤੂੰ ਪ੍ਰਾਪਤੀ ਸਮਝਦਾ ਹੈ, ਇਹ ਬੇਈਮਾਨੀ ਦੇ ਸਹਾਰੇ ਪ੍ਰਾਪਤ ਕੀਤੀ। ਤੇਰੀ ਦ੍ਰਿਸ਼ਟੀ ਵਿੱਚ ਉਹ ਪ੍ਰਾਪਤੀ ਹੈ, ਪਰ ਸਾਡੀ ਦ੍ਰਿਸ਼ਟੀ ਦੇ ਵਿੱਚ ਨਹੀਂ। ਤੇਰੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਗੱਲ ਦੀ ਪ੍ਰਧਾਨਤਾ ਹੈ, ਨਾ ਜ਼ੇਬਰ ਤੁਰਾ ਤੁਰਾ ਤੁਰਕ ਤਾਦੀ ਵਾ ਮਗਰੋ ਰਿਆ ਮਰਾ ਚਾਰਾ ਸਾਦੀ ਬਸ ਸਿਦਕੋ ਸਫਾ। ਤੈ ਧੋਖਾ ਕੀਤਾ, ਦਗਾ ਕੀਤਾ ਆਪਣੇ ਪਿਓ ਦੇ ਨਾਲ, ਆਪਣੇ ਭਰਾਵਾਂ ਦੇ ਨਾਲ, ਜੋ ਕੁਝ ਵੀ ਤੈ ਹਾਸਲ ਕੀਤਾ ਦਗੇਬਾਜ਼ੀ ਦੇ ਨਾਲ, ਧੋਖੇ ਦੇ ਨਾਲ, ਫਰੇਬ ਦੇ ਨਾਲ, ਤੁਰਾ ਤੁਰਕ ਤਾਜ਼ੀ ਬਾ ਮਕਰੋ ਰਿਹਾ, ਪਰ ਜੋ ਕੁਝ ਅਸੀਂ ਕੀਤਾ, ਜੋ ਕੁਝ ਸਾਡੇ ਪੱਲੇ ਹੈ, ਸਾਡਾ ਜੀਵਨ ਹੈ ਟ੍ਰਾਂਸਪੇਰੈਂਟ, ਇਹ ਹੈ ਇੱਕ ਖੁੱਲੀ ਕਿਤਾਬ, ਇਹ ਪਾਰਦਰਸ਼ੀ ਹੈ, ਮਰਾ ਚਾਰਾ ਸਾਜ਼ੀ ਬਸ ਸਿਦਕੋ ਸਫਾ। ਹੁਣ ਸਾਧ ਸੰਗਤ ਇਹਦੇ ਨਾਲ ਵੱਡੀ ਉਹ ਟ੍ਰਾਂਸਪੇਰੈਂਸੀ ਕਿਹੜੀ ਹੋਵੇਗੀ? ਸਤਿਗੁਰੂ ਜੀ 10 ਲੱਖ ਦੇ ਘੇਰੇ ਵਿੱਚੋਂ ਵੀ ਨਿਕਲਦੇ ਨੇ, ਬਲਕਾਰ ਕੇ ਆਵਾਜ਼ਾਂ ਦੇ ਕੇ ਵੀ ਸਿੱਖਾਂ ਦਾ ਗੁਰੂ ਹਿੰਦ ਦਾ ਤੀਰ ਚੱਲਿਆ, ਜੇ ਕਿਸੇ ਵਿੱਚ ਹਿੰਮਤ ਹੈ, ਕਿਸੇ ਵਿੱਚ ਜੁਰਤ ਹੈ ਤੇ ਆ ਕੇ ਪਕੜ ਲਓ। ਇਹਦੇ ਨਾਲ ਵੱਡੀ ਸਫਾਈ ਆਚਰਣ ਦੀ ਹੋਰ ਕਿਹੜੀ ਹੋ ਸਕਦੀ ਹੈ? ਐ ਔਰੰਗਜ਼ੇਬ ਤੇਰੇ ਪੱਲੇ ਤੇ ਹੈ ਫਰੇਬ, ਔਰ ਜੋ ਕੁਝ ਸਾਡੇ ਪੱਲੇ ਹੈ وہ ہے صدق اور صفائی. سدگرو جی اورنگ دیب نو مخاطب ہو کے اتوں تک کہہ رہے نے اے اورنگ دیب تینوں دراصل نا نہیں پبدا, نہ دیب رترا نامے اورنگ دیب کے اورنگ دیبا نہ آئے فریب, تیرے نام نال زیب لبدا ہے, زیب دا ارتھ ہوندا ہے کوئی سندر کوئی زبائش والی چیز, نام نال زیب لگدا ہے کرتوت نال فریب لگدا ہے, یا تے تو اپنے نام نال زیب لا دے, جی اپنے نام نال زیب رکھنا ہے پھر اپنی کرتی کرتوت دے نالوں فریب لا دے. زیب اور فریب دا کوئی تال میل نہیں. ہوں سادھ سنگت صاحب گرو کمی تر پاتشاہ نے جتھے اورنگزیب دیاں دا سفتاں دا ذکر کیتا, سفتاں دے وچ بہت سن پر اودے آچرن دا ایک ہی دوش اس نوں لے ڈبیا, اوہی اورنگزیب جڑا پہلا اے انوبھو کر رہا سی کہ میں تلوار دے زور نال دین اسلام پھیلا کے اپنے واسطے بہشت ریزرو کر لئے نے, وہ زندگی دے آخری دنوں دے وچ اپنے آپ نوں گناہگار سمجھن لگ گیا. اتہاسکاراں نے ودواناں نے اتھوں تک لکھیا ہے کہندے اورنگزیب نے مرن تو پہلا اپنے نزدیکیاں نوں اپنے موتبر بندیاں نوں کہہ دتا کہ میری قبر بھی کسی چھت ہیٹ نہ بنائی جائے, کھلے آسمان ہیٹ ہی بننی چاہیے کیونکہ میں اتنا بڑا گناہگار ہاں, میرے مرتک شریر نو بھی چھت نہیں نصیب ہونی چاہیے. ہوں سارے سنگ دیکھو سفتاں تے دی سخشیر دے وچ ستگرو جی نے بہت لکھیاں نے, پر اس دی پرسنالٹی دا صرف ایک ہی دوش, یہ ایک ہی کمزوری, وہ کی اس دی بے ایمانی, اس دے من دا فریب دگے بازی, اس نوں دنیا دے وڈے وڈے ظالماں وچ شمار کر گیا. تو خیر دھیان دیو سفتاں تے راون دے آچرن وچ بھی بہت سن, وہ بھی بڑا بہادر سی, اتنا وڈا تپسوی, اس نے اپنی تپسیا دے بل کر کے دیوتیاں نوں وی کہندے قابو کر لیا, چند سورج جا کے تپتر سوئی, بسنتر جا کے کپڑے دھوئی. سار سنگت اوہی راون کہندے جس نے کال نوں وی اپنے پاوے نال بن چھڈیا سی, جس نوں اتنا ہنکار سی کہ مینوں دنیا دی کوئی شکتی مار ہی نہیں سکدی, ہر جیو اہنکار نہ پاوئی وید کوک سناوے. پھر جدوں اس نے اپنی وہ کرتوت دا پھڑ پو گیا میدانی جنگ دے وچ, آپ ماریا گیا, اس دا بہت وڈا پروار سی, ایک لکھ پوت سوا لکھ ناتی, لکھ پتر اور سوا لکھ پوترا, تے راون گھر دیا نہ باتی, کہندے راون دی مڑی اوپر دیوا بالن والا بھی باقی نہ رہا, جڑا اتنا بڑا ودوان سی جس طرح پہلا عرض کیتی ہے سنسار تو رتبہ لے گیا مورخ دا, اتنے بڑے پروار والا سی اور پروار آپ تر گیا اس جہان تو, وہ بھی میدان جنگ دے وچ جڑے تریتے یگ دے اوتار سن بھگوان رام چندر جی نوں ہتھوں ماریا گیا, پھر سار سنگت سنسار تے پیچھے رہ کے گیا شریر کر کے, تے نہ راون رہا. تن گرو تیگ بہادر جی مہاراج فرمان کر رہے نے راون دا سنگھار کرن والے رام جی نہیں رہے, رام گیو راون گیو جا کو بہو پروار, انسان اپنے پیچھے نیکی چھڈ جاندا ہے یا بدی چھڈ جاندا ہے, جڑے لوکی نیکی چھڈ جاندے نے سنسار یاد انہاں نوں وی کردا ہے, ਬਦੀ ਛੱਡ ਜਾਂਦੇ ਨੇ, ਸੰਸਾਰ ਯਾਦ ਉਹਨਾਂ ਨੂੰ ਵੀ ਕਰਦਾ ਹੈ। ਹੁਣ ਆਪਾਂ ਰੋਜ਼ਾਨਾ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਾਂ ਯਾਰ, ਤੇ ਆਪਾਂ ਹਰਨਾਕਸ਼ ਨੂੰ ਵੀ ਕਰਦੇ ਹਾਂ, ਸਾਧ ਸੰਗਤ ਯਾਦ ਪ੍ਰਹਿਲਾਦ ਨੂੰ ਵੀ ਕੀਤਾ ਜਾਂਦਾ ਹੈ। ਪਰ ਹਰਨਾਕਸ਼ ਨੂੰ ਕਿਵੇਂ ਯਾਦ ਕੀਤਾ ਜਾਂਦਾ ਹੈ? ਉਸਦੀ ਦੁਸ਼ਟਤਾਈ ਕਰਕੇ। ਪ੍ਰਹਿਲਾਦ ਨੂੰ ਕਿਵੇਂ ਯਾਦ ਕੀਤਾ ਜਾਂਦਾ ਹੈ? ਉਹਦੀ ਭਗਤੀ ਕਰਕੇ। ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਉਸਨੂੰ ਦੁਸ਼ਟ ਕਿਹਾ, ਔਰ ਪ੍ਰਹਿਲਾਦ ਨੂੰ ਸੰਗਿਆ ਮਿਲੀ ਹੈ ਕਲਰ ਕਮਲ ਭਗਤ ਪ੍ਰਹਿਲਾਦ ਉਸਨੂੰ ਭਗਤ ਕਿਹਾ ਗਿਆ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਉਸਨੂੰ ਸੰਤ ਦੀ ਸੰਗਿਆ ਮਿਲੀ ਹੈ। ਸਾਰ ਸੰਗਤ ਅੱਜ ਤੋਂ ਨਹੀਂ, ਜੁਗਾਂ ਜੁਗਾਂਤਰਾਂ ਤੋਂ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਚੱਲਿਆ ਆ ਰਿਹਾ ਹੈ।
ਦੁਸ਼ਟਾਂ ਨੂੰ ਮਾਰ ਲੈ ਭਗਤਾਨੀ ਕਰਦਾ ਰੱਖਿਆ, ਦੁਸ਼ਟਾਂ ਨੂੰ ਮਾਰ ਲੈ ਭਗਤਾਨੀ ਕਰਦਾ ਰੱਖਿਆ, ਲਾਇਆ
ਸਾਧ ਸੰਗਤ ਯਾਦ ਆਪਾਂ ਰਾਵਣ ਨੂੰ ਕਰਦੇ ਹਾਂ ਜ਼ਰੂਰ, ਪਰ ਉਸਦੀ ਦੁਸ਼ਟਤਾਈ ਕਰਕੇ ਔਰ ਉਸਦੀ ਮੂਰਖਤਾ ਕਰਕੇ। ਹੁਣ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲੈਣਾ, ਉਹਨਾਂ ਦਾ ਅਧਿਐਨ ਕਰ ਲੈਣਾ ਇਹ ਗੱਲ ਹੋਰ ਹੈ, ਪਰ ਅਮਲ ਕਰ ਲੈਣਾ ਇਹ ਗੱਲ ਹੋਰ ਹੈ। ਬੇੜੇ ਪਾਰ ਤੇ ਉਹਨਾਂ ਦੀ ਹੋਣੇ ਨੇ ਨਾ ਜਿਨ੍ਹਾਂ ਨੇ ਅਮਲ ਕੀਤਾ। ਜੇ ਰਾਵਣ ਨੇ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦਾ, ਸ਼ਾਸਤਰਾਂ ਦਾ ਅਧਿਐਨ ਕਰਕੇ ਉਹਦੇ ਉੱਪਰ ਅਮਲ ਕੀਤਾ ਹੁੰਦਾ, ਫਿਰ ਸਾਰ ਸੰਗਤ ਅੱਜ ਉਸਦਾ ਸਟੇਟਸ, ਉਸਦਾ ਰੁਤਬਾ ਸੰਸਾਰ ਤੇ ਕੋਈ ਹੋਰ ਹੋਣਾ ਸੀ। ਅੱਜ ਉਸਨੂੰ ਫਿਟਕਾਰਾਂ ਨਾ ਪੈਂਦੀਆਂ, ਲਾਹਣਤਾਂ ਨਾ ਪੈਂਦੀਆਂ। ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਹਾਂ, ਗੁਰੂ ਦਰਬਾਰ ਸਾਧ ਸੰਗਤ ਵਿੱਚ ਵੀ ਆਉਂਦੇ ਹਾਂ, ਆਪਾਂ ਵੀ ਇਸ ਗੁਰਬਾਣੀ ਨੂੰ, ਜੋ ਗੁਰਮਤ ਦਾ ਉਪਦੇਸ਼ ਹੈ, ਇਸ ਨੂੰ ਸਿਰਫ ਸੁਣਨ ਤੱਕ ਹੀ ਸੀਮਿਤ ਨਾ ਰਹੀਏ। ਐਸਾ ਨਾ ਹੋਵੇ ਵੀ ਇੱਕ ਕੰਨੋਂ ਗੁਰਬਾਣੀ ਦਾ ਉਪਦੇਸ਼ ਸੁਣਦੇ ਆ, ਨਾਲ ਦੀ ਨਾਲ ਦੂਜੇ ਕੰਨ ਥਾਈ ਬਾਹਰ। ਗੁਰਬਾਣੀ ਦਾ ਉਪਦੇਸ਼ ਤੇ ਮਨ ਨੂੰ ਬਾਣ ਨੇ, ਉਹ ਸਾਰੇ ਸੰਗਤ ਜੇ ਤੇ ਅੱਗੇ ਸਖਤ ਥਾਂ ਹੋਵੇ ਨਾ, ਬਾਣ ਉੱਥੇ ਵੀ ਜਾ ਕੇ ਵੱਜਦਾ ਪਰ ਵੱਜ ਕੇ ਵਾਪਸ ਮੁੜ ਜਾਂਦਾ, ਉਸਦਾ ਕੋਈ ਅਸਰ ਨਹੀਂ ਹੁੰਦਾ। ਜੇ ਅੱਗੇ ਨਰਮ ਥਾਂ ਹੋਵੇ ਉਹਦੇ ਚ ਬਾਣ ਖੁੱਭ ਜਾਂਦਾ, ਕਈ ਵਾਰ ਛੇਕ ਕਰਕੇ ਆਰ ਪਾਰ ਵੀ ਹੋ ਜਾਂਦਾ। ਬਿਲਕੁਲ ਇਸੇ ਤਰ੍ਹਾਂ ਜੋ ਗੁਰਬਾਣੀ ਦਾ ਉਪਦੇਸ਼ ਆਪਾਂ ਸੁਣਦੇ ਹਾਂ, ਇਹ ਵੀ ਸ਼ਬਦਾਂ ਦੇ ਬਾਣ ਨੇ, ਜਿਹੜੇ ਨਰਮ ਹਿਰਦੇ ਨੇ ਉਹਨਾਂ ਤੇ ਅਸਰ ਕਰ ਦਿੰਦੇ ਨੇ, ਉਹਨਾਂ ਨੂੰ ਘਾਇਲ ਕਰ ਦਿੰਦੇ ਨੇ, ਕਈ ਵਾਰ ਛੇਕ ਕਰਕੇ ਪਾਰ ਲੰਘ ਜਾਂਦੇ ਨੇ। ਉਸੇ ਛੇਕ ਦੁਆਰਾ ਆਤਮਾ ਪਰਮਾਤਮਾ ਦਾ ਮੇਲ ਵੀ ਹੋ ਜਾਂਦਾ ਹੈ। ਜਿਹੜੇ ਕਠੋਰ ਹਿਰਦੇ ਨੇ ਉਹਨਾਂ ਹਿਰਦਿਆਂ ਤੇ ਵੀ ਆ ਕੇ ਬਾਣੀ ਦੇ ਬਾਣ ਵੱਜਦੇ ਨੇ। ਪਰ ਮਨ ਮੂਰਖ ਜੋ ਨਹਿ ਸਮਝਤ ਸਿੱਖਦਾ ਹਾਰਿਓ, ਨੀਤ ਨਾਨਕ ਭਵਜਤ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਜੇ ਤੇ ਆਪਣੇ ਹਿਰਦਿਆਂ ਉੱਪਰ ਵੀ ਬਾਣੀ ਦੇ ਸ਼ਬਦ ਦੇ ਬਾਣ ਵੱਜ ਵੱਜ ਕੇ ਪਿੱਛੇ ਮੁੜਦੇ ਰਹੇ, ਯਸਰੀ ਨਾ ਹੋਇਆ, ਉਹ ਸਾਰ ਸੰਗਤ ਫਿਰ ਤੇ ਰੁਤਬਾ ਆਪਣਾ ਵੀ ਉਹ ਹੀ ਹੋਵੇਗਾ ਜਿਹੜਾ ਰਾਵਣ ਹੁੰਦਾ ਹੈ। ਔਰ ਜੇ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ, ਗੁਰਬਾਣੀ ਦੇ ਵਿਚਾਰ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ, ਗੁਰਬਾਣੀ ਮੁਤਾਬਕ ਆਪਣਾ ਜੀਵਨ ਢਾਲ ਲਿਆ, ਉਹ ਫਿਰ ਆਪਾਂ ਇਸ ਸੰਸਾਰੀ ਸਮੁੰਦਰ ਤੋਂ ਬਾਹਰ ਲੰਘ ਜਾਵਾਂਗੇ। ਜੇ ਸੁਣਦੇ ਰਹੇ ਸਿਰਫ ਕੰਨਾਂ ਦਾ ਰਸ ਲੈਣ ਵਾਸਤੇ, ਗਾਉਂਦੇ ਰਹੇ ਸਿਰਫ ਮਾਇਆ ਦੇ ਲੋਭ ਵਾਸਤੇ, ਉਹ ਸਾਰ ਸੰਗਤ ਇਹੋ ਜਿਹਾ ਗਾਇਆ, ਇਹੋ ਜਿਹਾ ਸੁਣਿਆ ਦੇ ਕਿਸੇ ਲੇਖੇ ਵਿੱਚ ਨਹੀਂ, ਕਈ ਵਾਰ ਆਪਨੇ ਸੁਥਰੇ ਦੀ ਬਾਬਤ ਸੁਣਿਆ ਹੋਵੇਗਾ। ਇੱਕ ਵਾਰ ਦਾ ਜ਼ਿਕਰ ਸਾਹਿਬ ਗੁਰੂ ਕੰਘੀ ਤਰਪਾਤਸ਼ਾਹ ਦੇ ਸੱਚਖੰਡ ਦਰਬਾਰ ਦੇ ਵਿੱਚ ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਤਾੜਨਾ ਵਾਲੇ ਸ਼ਬਦ ਪੜ੍ਹੇ ਜਾ ਰਹੇ ਹਨ। ਗੁਰਬਾਣੀ ਮਾਤਾ ਦੀ ਨਿਆਈ ਹੈ, ਮਾਤਾ ਕਈ ਵਾਰ ਬੱਚੇ ਨੂੰ ਪਿਆਰ ਨਾਲ ਵੀ ਸਮਝਾਉਂਦੀ ਹੈ, ਕਈ ਵਾਰ ਪੁਚਕਾਰਦੀ ਵੀ ਹੈ, ਕਈ ਵਾਰ ਉਦਾਹਰਣਾਂ ਮਿਸਾਲਾਂ ਵੀ ਦਿੰਦੀ ਹੈ, ਪਰ ਕਈ ਵਾਰ ਤਾੜਨਾ ਵੀ ਕਰਦੀ ਹੈ। ਬਿਲਕੁਲ ਇਸੇ ਤਰ੍ਹਾਂ ਗੁਰਬਾਣੀ ਰੂਪੀ ਮਾਤਾ ਆਪਣੇ ਜਗਿਆਸੂ ਪੁੱਤਰਾਂ ਨੂੰ ਕਈ ਵਾਰ ਪਿਆਰ ਦਾ ਵੀ ਉਪਦੇਸ਼ ਦਿੰਦੀ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਐ ਮਿੱਤਰ ਜਨੋ ਮੈਂ ਇੱਕ ਬੇਨਤੀ ਕਰ ਰਿਹਾ। ਕਿੰਨੇ ਪਿਆਰ ਨਾਲ ਉਪਦੇਸ਼ ਦੇ ਰਹੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪਣੇ ਗੁਰਸਿੱਖਾਂ ਨੂੰ ਮਿੱਤਰ ਕਹਿ ਕੇ ਮੁਖਾਤਬ ਹੋ ਰਹੇ ਨੇ। ਮਿੱਤਰੋ ਮੈਂ ਤੁਹਾਨੂੰ ਇੱਕ ਬੇਨਤੀ ਕਰ ਰਿਹਾ, ਇਉਂ ਨਹੀਂ ਕਹਿ ਰਹੇ ਵੀ ਉਪਦੇਸ਼ ਦੇ ਰਿਹਾ ਹਾਂ, ਇੱਕ ਬੇਨਤੀ ਕਰਦਾ ਹਾਂ, ਸੁਣੋ ਪੂਰੀ ਤਵੱਜੋ ਪੂਰਾ ਧਿਆਨ ਦੇ ਕੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਵੇਲਾ, ਇਹ ਅਵਸਰ, ਇਹ ਮਨੁੱਖਾ ਦੇਹੀ, ਇਹ ਭਗਤੀ ਔਰ ਸੇਵਾ ਕਰਨ ਵਾਸਤੇ ਪ੍ਰਾਪਤ ਹੋਈ ਹੈ। ਗੁਰਸੇਵਾ ਤੇ ਭਗਤ ਕਮਾਈ, ਗੁਰੂ ਦੀ ਸੇਵਾ ਔਰ ਭਗਤੀ ਦੀ ਕਮਾਈ ਕਰਨ ਵਾਸਤੇ ਤਬ ਇਹ ਮਾਨਸ ਦੇਹੀ ਪਾਈ, ਐਸ ਮਨੋਰਥ ਵਾਸਤੇ ਮਿਲੀ। ਪਿਆਰ ਨਾਲ ਉਪਦੇਸ਼ ਦੇ ਰਹੇ ਨੇ ਸਤਿਗੁਰੂ ਜੀ, ਇਹਾਂ ਖਾਟ ਤਲਹੋ ਹਰ ਲਾਹਾ ਆ ਗੈ ਬਸ ਨੂੰ ਸੁਹੇਲਾ, ਵੀ ਖੱਟ ਲੋ ਸੰਸਾਰ ਤੇ ਆ ਕੇ ਭਗਤੀ ਔਰ ਸੇਵਾ ਦਾ ਲਾਹਾ, ਤੁਹਾਡਾ ਅੱਗੇ ਵਸਣਾ ਤੁਹਾਡਾ ਅਗੰਤ ਸੰਵਰ ਜਾਏਗਾ। ਇਹ ਪਿਆਰ ਨਾਲ ਦਿੱਤਾ ਹੋਇਆ ਉਪਦੇਸ਼ ਹੈ। ਰਾਮ ਜਪੋ ਜੀ ਐਸੇ ਐਸੇ, ਇਉਂ ਜਪੋ ਪਰਮੇਸ਼ਰ ਦਾ ਨਾਮ, ਕੈਸੇ
ਧਰੂਹ ਪ੍ਰਹਿਲਾਦ ਜਪਿਓ ਹਰ ਜੈਸੇ, ਜਿਸ ਤਰ੍ਹਾਂ ਧਰੂਹ ਨੇ ਜਪਿਆ, ਪ੍ਰਹਿਲਾਦ ਨੇ ਜਪਿਆ, ਉਹਨਾਂ ਨੇ ਬਚਪਨ ਦੇ ਵਿੱਚ ਹੀ ਕਮਰ ਕੱਸਾ ਕਰ ਲਿਆ। ਇਹਨਾਂ ਦੇ ਜੀਵਨ ਤੁਹਾਡੇ ਵਾਸਤੇ ਆਦਰਸ਼ਕ ਹੋਣੇ ਚਾਹੀਦੇ ਨੇ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਕੀਣਾ। ਜਿਹੜੇ ਆਪਣੀ ਕਿਰਤੀ ਕਰਦੇ ਰਹੇ ਔਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਵੀ, ਭਾਵੇਂ ਸਨ ਨਾਮ ਦੇਵ ਜੀ, ਕਬੀਰ ਜੀ, ਰਵਿਦਾਸ ਜੀ, ਭਗਤ ਧੰਨਾ ਜੀ ਜਾਂ ਸਹਿਣ ਜੀ ਇਤਿਹਾਸਿਕ, ਉਹਨਾਂ ਦੀਆਂ ਉਦਾਹਰਣਾਂ, ਉਹਨਾਂ ਦੇ ਆਦਰਸ਼ਕ ਜੀਵਨ ਸਾਡੇ ਸਾਹਮਣੇ ਰੱਖੇ ਨੇ ਸਤਿਗੁਰੂ ਜੀ ਨੇ। ਸਾਰ ਸੰਗਤ ਤੇ ਉਦਾਹਰਣਾਂ ਮਿਸਾਲਾਂ ਦੁਆਰਾ ਦਿੱਤਾ ਹੋਇਆ ਉਪਦੇਸ਼ ਹੈ। ਔਰ ਕਿਤੇ ਤਾੜਨਾ ਕਰਦੇ ਨੇ ਮਨ ਦੇ, ਕੌਣ ਕੁ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਗੁਰਮੰਤਰਹੀਣ ਜੋ ਪ੍ਰਾਣੀ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰਮੰਤਰ ਹੀ ਨਹੀਂ ਲਿਆ, ਧਿਕਾਰ ਹੈ ਉਹਨਾਂ ਦੇ ਜਨਮ ਨੂੰ, ਕਿਉਂ ਆਏ ਨੇ ਸੰਸਾਰ ਤੇ। ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਨਾ ਭਈ ਮਹਿਤਾਰੀ, ਜੇ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸਨਾ ਉਹ ਅਪਰਾਧੀ। ਜਿਹੜੇ ਭਗਤੀ ਔਰ ਸੇਵਾ ਚ ਪ੍ਰਵਿਰਤੀ ਨਹੀਂ ਹੋਇਆ, ਇਸੇ ਅਪਰਾਧੀ ਪੁਰਸ਼ ਜੰਮਦੇ ਹੀ ਕਿਉਂ ਨਹੀਂ ਮਰ ਗਏ ਹੈ। ਸਾਰੀ ਸੰਗਤ ਤਾੜਨਾ ਹੋ ਰਹੀ ਹੈ, ਗੁਰਬਾਣੀ ਰੂਪੀ ਮਾਤਾ ਆਪਣੇ ਜਗਿਆਸੂ ਪੁੱਤਰਾਂ ਨੂੰ ਤਾੜਨਾ ਕਰ ਰਹੀ ਹੈ ਵੀ ਜੇ ਗੁਰੂ ਵਾਲੇ ਬਣ ਕੇ ਗੁਰਮੰਤਰ ਹੀ ਨਾ ਪ੍ਰਾਪਤ ਕੀਤਾ, ਨਗੁਰੇਪਣ ਵਿੱਚ ਹੀ ਜਨਮ ਬਰਬਾਦ ਕਰ ਦਿੱਤਾ। ਗੁਰਮੰਤਰਹੀਣ ਜੋ ਪ੍ਰਾਣੀ, ਤੇ ਗੰਧ ਜਨਮ ਭ੍ਰਸ਼ਟ ਨਾ ਫਿਰ ਧਰਕਾਰ ਹੈ ਤੇਰੇ ਜਨਮ ਨੂੰ। ਮਤ ਸੋਚੀ ਮੇਰੀ ਕਲਿਆਣ ਹੋ ਜਾਵੇਗੀ, ਕਲਿਆਣ ਤੇ ਦੂਰ ਦੀ ਗੱਲ ਰਹੀ, ਮਨੁੱਖਾ ਦੇਹ ਵੀ ਨਹੀਂ ਮਿਲੇਗੀ, ਬਲਕਿ ਬਹੁਤ ਸਾਰੀਆਂ ਨਿਸ਼ਚਿਤ ਜੂਨੀਆਂ ਪ੍ਰਾਪਤ ਹੋਣਗੀਆਂ। ਕੁਕਰੈ ਸੁਕਰੈ ਗਰਦਵੈ ਕਾਕੈ ਸਰਪਨੈ ਤੁਲਖਲੈ। ਸਾਰ ਸੰਗਤ ਐਸਾ ਤਾੜਨਾ ਵਾਲਾ ਉਪਦੇਸ਼ ਵੀ ਹੈ, ਤਾੜਨਾ ਵਾਲੇ ਸ਼ਬਦ ਪੜ੍ਹੇ ਜਾ ਰਹੇ ਨੇ। ਸੁਥਰਾ ਆਇਆ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਵਿੱਚ, ਗੁਰੂ ਚਰਨਾਂ ਤੇ ਨਮਸਕਾਰ ਕੀਤੀ, ਗੁਰਬਾਣੀ ਪੜ੍ਹਨ ਵਾਲੇ ਰਾਗੀ ਸਿੰਘਾਂ ਦਾ ਵੀ ਅਦਬ ਕੀਤਾ, ਉਹਨਾਂ ਵੱਲ ਵੀ ਆਪਣਾ ਮਸਤਕ ਝੁਕਾਇਆ, ਬੈਠ ਗਿਆ ਰਾਗੀ ਸਿੰਘਾਂ ਵੱਲ ਪਿੱਠ ਕਰਕੇ। ਹੁਣ ਸਾਰ ਸੰਗਤ ਇੱਥੇ ਕੀਰਤਨ ਹੋ ਰਿਹਾ, ਕੋਈ ਬੰਦਾ ਸਾਹਮਣੇ ਆ ਕੇ ਪਿੱਠ ਕਰਕੇ ਬੈਠ ਜਾਵੇ, ਕੁਦਰਤੀ ਗੱਲ ਹੈ ਸਭਨਾਂ ਦਾ ਧਿਆਨ ਉੱਧਰ ਡਾਇਵਰਟ ਹੋ ਜਾਵੇਗਾ, ਕਈ ਸਿਆਣੇ ਬੰਦੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਨਗੇ। ਇਸੇ ਤਰ੍ਹਾਂ ਹੋਇਆ, ਜਿਹੜੇ ਉਹ ਸੇਵਾਦਾਰ ਉੱਥੇ ਸੇਵਾ ਨਿਭਾ ਰਹੇ ਸਨ, ਉਹਨਾਂ ਨੇ ਸੁਥਰੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਸੁਥਰੇ ਆਏ ਤੂੰ ਕੀ ਕਰ ਰਹੇ ਹੈ, ਤੇ ਪਤਾ ਚੰਗਾ ਹੈ ਤੈਨੂੰ ਤੇ ਗੁਰੂ ਦਰਬਾਰ ਦਾ ਡਿਸਿਪਲਿਨ ਪਤਾ ਹੈ, ਇਹ ਤੇ ਗੁਰਬਾਣੀ ਦੀ ਤੋਹੀਨ ਹੈ, ਬੇਅਦਬੀ ਹੈ। ਪਰ ਸੁਥਰੇ ਨੇ ਗੋਡਿਆਂ 'ਚ ਸਿਰ ਦੇ ਲਿਆ, ਕਿਸੇ ਦੀ ਪਰਵਾਹ ਹੀ ਨਾ ਕੀਤੀ, ਬਥੇਰਾ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਟੱਸ ਤੋਂ ਬਸ ਨਾ ਹੋਇਆ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਗਰੀਬ ਨਿਵਾਜ, ਦੇਖੋ ਗੁਰਬਾਣੀ ਦਾ ਕੀਰਤਨ ਹੋ ਰਿਹਾ, ਸੁਥਰਾ ਰਾਗੀ ਸਿੰਘਾਂ ਵੱਲ ਪਿੱਠ ਕਰੀ ਬੈਠਾ ਹੈ, ਅਸੀਂ ਬਥੇਰਾ ਉਸ ਨੂੰ ਉਠਾਉਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਤੇ ਗੋਡਿਆਂ 'ਚੋਂ ਸਿਰ ਨਹੀਂ ਕੱਢ ਰਿਹਾ, ਕਿਸੇ ਦੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ। ਸਤਿਗੁਰੂ ਜੀ ਨੇ ਸੁਥਰੇ ਨੂੰ ਬੁਲਾਇਆ, ਸੁਥਰਿਆ ਖਾਲਸਾ ਤੇਰੀ ਸ਼ਿਕਾਇਤ ਕਰਦਾ, ਮਹਾਰਾਜ ਮੈਂ ਕਿਹੜਾ ਗੁਨਾਹ ਕੀਤਾ, ਮੈਥੋਂ ਕੀ ਅਵਗਿਆ ਹੋ ਗਈ ਹੈ। ਜਿਹਨਾਂ ਨੇ ਸ਼ਿਕਾਇਤ ਕੀਤੀ ਜੀ, ਕਹਿਣਗੇ ਸੁਥਰਿਆ ਇਹਦੇ ਨਾਲ ਵੱਡੀ ਅਵਗਿਆ ਹੋਰ ਕਿਹੜੀ ਹੋਵੇਗੀ। ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ, ਤੂੰ ਪਿੱਠ ਤੇ ਨਹੀਂ ਬੈਠਾ, ਇੱਥੇ ਬਾਣੀ ਦੀ ਤੋਹੀਨ ਹੈ, ਜਦ ਵੀ ਹੈ। ਸੁਥਰਾ ਕਹਿਣਗੇ ਮੈਂ ਤੇ ਗੁਰਬਾਣੀ ਦਾ ਅਦਬ ਕੀਤਾ ਹੈ। ਸੁਥਰਿਆ ਰਾਗੀ ਸਿੰਘਾਂ ਵੱਲ ਪਿੱਠ ਕਰਕੇ ਬੈਠ ਜਾਣਾ ਜੇ ਬਾਣੀ ਦਾ ਅਦਬ ਹੈ, ਫਿਰ ਦੱਸ ਬੇਅਦਬੀ ਕਿਹੜੀ ਹੋਵੇਗੀ। ਅਖੀਰ ਸੁਥਰਾ ਕਹਿਣ ਲੱਗਿਆ ਵੀ ਦਰਅਸਲ ਤਾੜਨ ਵਾਲੇ ਸ਼ਬਦ ਪੜ੍ਹੇ ਜਾ ਰਹੇ ਸਨ, ਚਪੇੜਾਂ ਵੱਜ ਰਹੀਆਂ ਸਨ, ਬਾਣ ਵੱਜ ਰਹੇ ਸਨ ਸ਼ਬਦਾਂ ਦੇ, ਮੈਥੋਂ ਸਾਹਮਣੇ ਬੈਠ ਕੇ ਸਹਾਰੇ ਨਹੀਂ ਗਏ, ਮੈਂ ਪਿੱਠ ਕਰ ਲਈ ਵੀ ਪਿੱਠ ਵਿੱਚ ਵੱਜੀ ਜਾਣ ਬਰਦਾਸ਼ਤ ਕਰ ਦੇਵਾਂਗਾ, ਸਾਹਮਣੇ ਮੱਥੇ ਬਰਦਾਸ਼ਤ ਨਹੀਂ ਕਰ ਸਕਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣਗੇ ਖਾਲਸਾ ਜੀ, ਸੁਥਰੇ ਦੀ ਹਰ ਗੱਲ ਵਿੱਚ ਕੋਈ ਰਾਜ ਹੁੰਦਾ ਹੈ, ਇਹ ਦਰਅਸਲ ਤੁਹਾਨੂੰ ਕੋਈ ਸੰਦੇਸ਼ ਦੇ ਰਿਹਾ ਵੀ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ, ਸਿਰਫ ਇਸ ਨੂੰ ਝੂਮ ਝੂਮ ਕੇ ਸੁਣ ਲੈਣਾ ਹੀ ਕਾਫੀ ਨਹੀਂ, ਗੁਰਬਾਣੀ ਦਾ ਤਾੜਨ ਵਾਲਾ ਉਪਦੇਸ਼ ਸੁਣਦੇ ਤਾਂ ਰਹੇ, ਪਰ ਇੱਕ ਕੰਨ ਤਾਈਂ ਸੁਣ ਕੇ ਦੂਜੇ ਕੰਨ ਤਾਈਂ ਨਾਲ ਦੀ ਨਾਲ ਬਾਹਰ, ਇਹੋ ਜਿਹਾ ਸੁਣਿਆ ਅਣਸੁਣਿਆ ਇੱਕ ਬਰੋਬਰ ਹੀ ਹੈ।
ਗੁਰਬਾਣੀ ਤੇ ਤਾੜਨਾ ਕਰ ਰਹੀ ਹੈ ਨਿੰਦਨੀਆਂ ਕਰਮਾਂ ਨੂੰ ਤਿਆਗਣ ਵਾਸਤੇ, ਨਬੁਰੇਪਣੇ ਦਾ ਦੋਸ਼ ਉਤਾਰਨ ਵਾਸਤੇ, ਜੇ ਰੋਜ਼ ਗੁਰਬਾਣੀ ਸੁਣਦੇ ਵੀ ਰਹੇ ਫਿਰ ਵੀ ਆਪਣਾ ਜਨਮ ਨਿਹੁਰੇਪਣ ਵਿੱਚ ਹੀ ਬਰਬਾਦ ਕਰ ਦਿੱਤਾ, ਰੋਜ਼ ਗੁਰਬਾਣੀ ਸੁਣਦੇ ਵੀ ਰਹੇ ਫਿਰ ਵੀ ਸ਼ੁਭ ਗੁਣ ਗੁਰਮੁਖ ਨਾਮ ਦਾਨ ਇਸ਼ਨਾਨ ਧਾਰਨ ਹੀ ਨਾ ਕੀਤੇ, ਫਿਰ ਸਾਹਮਣੇ ਬੈਠ ਕੇ ਚਪੇੜਾਂ ਖਾਂਦੇ ਰਹੇ ਝੂਮ ਝੂਮ ਕੇ ਵੀ ਰਾਗੀ ਸਿੰਘਾਂ ਨੇ ਬੜਾ ਵਧੀਆ ਸ਼ਬਦ ਪੜਿਆ, ਬਾਬਿਆਂ ਨੇ ਬੜੀ ਵਧੀਆ ਧਾਰਨਾ ਪੜ੍ਹੀ, ਕੋਈ ਅਸਰ ਹੋਇਆ ਨੀ, ਜੀਵਨ ਵਿੱਚ ਪਲਟਾ ਕੋਈ ਨੀ ਆਇਆ। ਉਹ ਸਾਰਥਨ ਦੇਹੋ ਜੇ ਸੁਣਨ ਦੀ ਬਾਬਤ ਭਾਈ ਗੁਰਦਾਸ ਜੀ ਕਹਿ ਰਹੇ ਨੇ, ਗਾਏ ਸੁਣੇ ਅੰਖ ਹੈ ਮੀਚੈ ਪਾਈਆ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਓ ਲਓ ਨਾ ਕਮਾਈਏ। ਲੋਕ ਦਿਖਾਵੇ ਵਾਸਤੇ ਨਾ ਤੇ ਗਾਉਣ ਦੇ ਨਾਲ ਕਲਿਆਣ ਹੋ ਸਕਦੀ ਹੈ, ਨਾ ਕੰਨਾਂ ਦਾ ਰਸ ਲੈਣ ਵਾਸਤੇ ਸੁਣਨ ਨਾਲ ਕਲਿਆਣ ਹੋ ਸਕਦੀ ਹੈ, ਨਾ ਅੱਖਾਂ ਮੀਟ ਕੇ ਬਗਲਿਆਂ ਨਾਲ ਲੰਮੀਆਂ ਲੰਮੀਆਂ ਸਮਾਧੀਆਂ ਲਾ ਕੇ ਕਲਿਆਣ ਹੋ ਸਕਦੀ ਹੈ। ਜੇ ਸਿਰਫ ਦਿਖਾਵੇ ਦਾ ਹੀ ਇਹ ਪਾਖੰਡ ਦਾ ਹੀ ਕਰਮ ਕੀਤਾ ਤਾਂ ਕਲਿਆਣ ਤੇ ਤਾਂ ਹੋਵੇਗੀ ਜੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਇਸ ਨੂੰ ਪੱਲੇ ਬੰਨਿਆ ਜਾਵੇਗਾ। ਤਾਂ ਤੇ ਸਾਰਸੰਗ ਜੋ ਆਪਾਂ ਰੋਜ਼ਾਨਾ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਚ ਬੈਠ ਕੇ ਗੁਰਬਾਣੀ ਔਰ ਗੁਰਮਤ ਦਾ ਉਪਦੇਸ਼ ਹੁਣ ਤੱਕ ਸੁਣਦੇ ਰਹੇ ਹਾਂ, ਇਸ ਨੂੰ ਸੁਣ ਕੇ ਆਪਣੇ ਹਿਰਦੇ ਅੰਦਰ ਧਾਰਨ ਕਰੀਏ। ਨਗੁਰੇਪਣੇ ਦਾ ਦੋਸ਼ ਉਤਾਰਨ ਲਈ ਜੋ ਗੁਰੂ ਘਰ ਦੀ ਰਵਾਇਤ ਹੈ, ਸਾਹਿਬ ਗੁਰੂ ਕੰਘੀ ਤਰਪਾਰਸ਼ ਨੇ ਮਰਿਆਦਾ ਨਿਯਤ ਕਰ ਦਿੱਤੀ ਹੈ, ਪੰਜਾਂ ਪਿਆਰਿਆਂ ਪਾਸੋਂ ਖੰਡੇ ਵੱਟੇ ਦਮਤ ਛਕੀਏ, ਰਹਿਤਾਂ ਦੇ ਧਾਰਨੀ ਬਣੀਏ, ਗੁਰਬਾਣੀ ਦੇ ਨਿਤਨੇਮੀ ਔਰ ਨਾਮ ਦੇ ਅਭਿਆਸੀ ਬਣ ਕੇ ਆਪਣੀ ਜ਼ਿੰਦਗੀ ਨੂੰ ਗੁਰਮਤ ਗੁਰਸਿੱਖੀ ਅਸੂਲਾਂ ਮੁਤਾਬਕ ਢਾਲੀਏ, ਜੋ ਸਤਿਗੁਰੂ ਜੀ ਨੇ ਸਾਨੂੰ ਭਰਮ ਜਾਲ ਦੇ ਵਿੱਚੋਂ ਕੱਢਿਆ ਹੈ। ਆਪਣੇ ਆਪ ਨੂੰ ਕਹਾ ਕੇ ਗੁਰੂ ਕੇ ਸਿੱਖ ਮੁੜ ਕੇ ਇਸ ਭਰਮ ਜਾਲ ਵਿੱਚ ਨਾ ਫਸੀਏ, ਸਤਿਗੁਰੂ ਜੀ ਦਾ ਉਪਦੇਸ਼ ਹਮੇਸ਼ਾ ਹਮੇਸ਼ਾ ਵਾਸਤੇ ਯਾਦ ਰੱਖੀਏ। ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਲ ਮੜੀ ਮੱਠ ਭੋਲ ਨਾ ਮੰਨ। ਸਾਨੂੰ ਸਤਿਗੁਰੂ ਜੀ ਨੇ ਪੂਜਾ ਦੱਸੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਔਰ ਪਰਚਾ ਸ਼ਬਦ ਦਾ ਬਣਾ ਕੇ ਰੱਖਣ ਵਾਸਤੇ ਨਸੀਹਤ ਹੈ, ਔਰ ਦੀਦਾਰ ਖਾਲਸੇ ਦਾ। ਸੱਚਖੰਡ ਜਾਣ ਤੋਂ ਪਹਿਲਾਂ ਜੋ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਇਹ ਹਿਦਾਇਤ ਕੀਤੀ ਸੀ, ਖਾਲਸਾ ਜੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਇਸ ਸੰਸਾਰ ਤੇ ਆ ਕੇ ਜਿਹੜੀ ਸਾਡੀ ਸੇਵਾ ਲੱਗੀ ਸੀ ਉਹ ਸੇਵਾ ਨਿਭਾ ਦਿੱਤੀ ਆ, ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਦੇ। ਅਸੀਂ ਬਾਕਾਇਦਾ ਤੌਰ ਤੇ ਗੱਲੀ ਬਾਤੀ ਤੇ ਆਪਾਂ ਸਾਰੇ ਹੀ ਕਹਿ ਦੇਣਾ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਬਾਕਾਇਦਾ ਤੌਰ ਤੇ ਇਸ ਮਾਰਗ ਦੇ ਧਾਰਨੀ ਬਣੀਏ, ਗੁਰਮਤ ਦੇ ਦਾਇਰੇ ਅੰਦਰ ਆਈਏ, ਗੁਰਬਾਣੀ ਦੇ ਆਸ਼ਰ ਮੁਤਾਬਕ ਆਪਣਾ ਜੀਵਨ ਢਾਲੀਏ। ਸਾਰਥਨ ਫਿਰ ਹੀ ਆਪਣੀਆਂ ਇੱਥੇ ਹਾਜ਼ਰੀਆਂ ਭਰੀਆਂ ਸਹੀ ਮਾਇਨਿਆਂ ਦੇ ਵਿੱਚ ਸਦਮੀਆਂ ਨੇ, ਫਿਰ ਹੀ ਸੱਚੀ ਮੁੱਚੀ ਆਪਣੀ ਇੱਥੇ ਗੁਰਬਾਣੀ ਗਾਈ ਸੁਣੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਕਬੂਲ ਪਏਗੀ, ਆਪਣਾ ਗਾਇਆ ਸੁਣਿਆ ਲੇਖੇ ਵਿੱਚ ਪੈ ਸਕੇਗਾ। ਗਾਵਿਆ ਸੁਣਿਆ ਤਿੰਨ ਕਾਹਰ ਥਾਂ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਨਾ। ਆਓ ਸਾਧ ਸੰਗਤ, ਆਪ ਗੁਰਮੁਖ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ, ਪਿਛਲੇ ਕਈ ਦਿਨਾਂ ਤੋਂ ਜੋ ਉਚੇਚੇ ਤੌਰ ਤੇ ਪਰਮ ਪੂਜਨੀਕ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਜੋ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਪਰੰਪਰਾ ਚਲਾਈ ਹੈ, ਆਪਾਂ ਨੂੰ ਉਸ ਰਵਾਇਤ ਦੁਆਰਾ ਗੁਰਬਾਣੀ ਔਰ ਗੁਰਮਤ ਦੇ ਨਾਲ ਜੁੜਨ ਦਾ ਅਵਸਰ ਪ੍ਰਾਪਤ ਹੋਈ ਹੈ। ਜਿਹੜੀ ਤੁਹਾਡੀ ਇਹ ਸੰਸਥਾ ਹੈ ਸਾਊ ਸਾਹਿਬ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜਿਹੜਾ ਪਹਿਲਾ ਗੁਰਦੁਆਰਾ ਸਾਹਿਬ ਸੀ ਸਾਹਿਬਲਕ ਰੋਡ ਦੇ ਉੱਪਰ, ਉਹ ਸਾਰ ਸੰਗਤ ਯੂਕੇ ਦੇ ਬਹੁਤ ਘੱਟ ਗੁਰਦੁਆਰੇ ਨੇ ਜਿੱਥੇ ਸੰਤ ਜੀ ਮਹਾਰਾਜ ਨੇ ਲੰਮਾ ਸਮਾਂ ਦੀਵਾਨ ਸਜਾਏ, ਅਤੇ ਦੀਵਾਨ ਤੇ ਤਕਰੀਬਨ 2 ਸਾਲ ਸੰਤ ਜੀ ਮਹਾਰਾਜ ਇੱਥੇ ਆਏ ਸਨ 74 ਔਰ 75 ਦੇ ਵਿੱਚ, ਕਈ ਕਈ ਮਹੀਨੇ ਗੁਰਮਤ ਦਾ ਪ੍ਰਚਾਰ ਕਰਦੇ ਰਹੇ। ਗੁਰਦੁਆਰੇ ਬਹੁਤ ਛੋਟੇ ਹੁੰਦੇ ਸਨ, ਇਸ ਕਰਕੇ ਜ਼ਿਆਦਾਤਰ ਦੀਵਾਨ ਉਚੇਚੇ ਤੌਰ ਤੇ ਹਾਲ ਰੈਂਟ ਕੀਤੇ ਜਾਂਦੇ, ਉਹਨਾਂ ਹਾਲਾਂ ਦੇ ਵਿੱਚ ਹੀ ਸਜਦੇ। ਪਰ ਜਿਹੜਾ ਤੁਹਾਡਾ ਇਹ ਪਹਿਲਾ ਗੁਰਦੁਆਰਾ ਸਾਹਿਬ ਜੀ ਘਰ, ਹੁਣ ਤੇ ਉੱਥੇ ਨਵੀਂ ਇਮਾਰਤ ਬਣ ਗਈ ਹੈ, ਉੱਥੇ ਸੰਤ ਜੀ ਮਹਾਰਾਜ ਮਹੀਨਿਆਂ ਵਧੀ ਦੀਵਾਨ ਸਜਾਉਂਦੇ ਰਹੇ, ਔਰ
ਉਸ ਸਥਾਨ ਦੇ ਨਾਲ ਸਬਜੀ ਮਹਾਰਾਜ ਦਾ ਕੋਈ ਹਿੱਤ ਵੀ ਸੀ। ਉਹ ਮੈਥੋਂ ਪਹਿਲਾਂ ਸੈਕਟਰੀ ਸਾਹਿਬ ਨੇ ਤੁਹਾਨੂੰ ਭਲੀ ਪ੍ਰਕਾਰ ਦੱਸਿਆ ਹੈ। ਵੈਸੇ ਤੇ ਉਹਨਾਂ ਦੀ ਇਹ ਮਰਿਆਦਾ ਹੀ ਸੀ, ਉਹਨਾਂ ਨੇ 50 ਸਾਲ ਕੀਰਤਨ ਕੀਤਾ, ਮਾਇਆ ਵਾਸਤੇ ਕੀਰਤਨ ਨਹੀਂ ਕੀਤਾ। ਐਸਾ ਨਹੀਂ ਕਿ ਕੇਵਲ ਤੁਹਾਡੇ ਗੁਰਦੁਆਰੇ ਸਾਹਿਬ ਹੀ ਉਹ ਮਾਇਆ ਛੱਡ ਕੇ ਗਏ ਹੋਣ। ਉਹਨਾਂ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਤੋਂ ਮਾਇਆ ਅੰਗੀਕਾਰ ਹੀ ਨਹੀਂ ਕੀਤੀ ਸੀ। ਉਹ ਸਾਰਸੰਗ ਤੋਂ ਤੇ ਕੀਰਤਨ ਨੂੰ ਭਗਤੀ ਜਾਣਦੇ ਕਰਦੇ ਸਨ। ਉਹ ਖੈਰ ਜਦੋਂ ਤੁਹਾਡੇ ਪ੍ਰਬੰਧਕ ਸੱਜਣ ਸਬਜੀ ਮਹਾਰਾਜ ਦੇ ਪਾਸ ਮਾਇਆ ਲੈ ਕੇ ਗਏ, ਕਿਉਂਕਿ ਗੁਰਦੁਆਰੇ ਸਾਹਿਬ ਦੇ ਕੀਰਤਨ ਭੇਟਾ ਸਵੀਕਾਰ ਨਹੀਂ ਸਨ ਕਰਦੇ, ਇਹਨਾਂ ਗੁਰਮੁਖਾਂ ਨੇ ਪ੍ਰਬੰਧਕਾਂ ਨੇ ਸੋਚਿਆ ਵੀ ਜਿੱਥੇ ਮਹਾਂਪੁਰਖਾਂ ਦੀ ਰਿਹਾਇਸ਼ ਹੈ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਵੱਲੋਂ ਕੋਈ ਕੀਰਤਨ ਭੇਟਾ ਦਿੱਤੀ ਜਾਵੇ। ਸਾਰਸੰਗ ਉਦੋਂ ਵੀ ਸਬਜੀ ਮਹਾਰਾਜ ਨੇ ਵਚਨ ਇਹੋ ਹੀ ਕੀਤਾ ਸੀ ਵੀ ਜੇ ਕੀਰਤਨ ਭੇਟਾ ਦੇਣੀ ਹੈ, ਸਭ ਤੋਂ ਵੱਡੀ ਭੇਟਾ ਇਹੋ ਹੀ ਹੈ ਜੋ ਤੁਸੀਂ ਗੁਰਬਾਣੀ ਦਾ ਕੀਰਤਨ ਔਰ ਗੁਰਮਤਿ ਵਿਚਾਰ ਸੁਣਿਆ, ਉਸ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਓ। ਇਹਦੇ ਨਾਲ ਵੱਡੀ ਭੇਟਾ ਹੋਰ ਕੋਈ ਨਹੀਂ ਹੋ ਸਕਦੀ। ਬਾਕੀ ਜਿਹੜੀ ਤੁਸੀਂ ਗੱਲ ਮਾਇਆ ਜੀ ਕਰਦੇ ਹੋ, ਇਹ ਮਾਇਆ ਇਕੱਠੀ ਕਰਨੀ ਹੈ ਸਾਡਾ ਨਿਸ਼ਾਨਾ ਹੀ ਨਹੀਂ। ਉਹਨਾਂ ਨੇ ਫੇਰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਲੰਗਰ ਚੱਲਦਾ ਹੈ, ਮਾਇਆ ਉੱਥੇ ਲੰਗਰ ਵਿੱਚ ਲਾ ਦਿਓ। ਸਮਝੀ ਮਹਾਰਾਜ ਕਹਿਣਗੇ ਵੀ ਇਹ ਵੀ ਗੁਰਦੁਆਰਾ ਸਾਹਿਬ ਦੀ ਮਾਇਆ, ਲੰਗਰ ਤੁਹਾਡੇ ਵੀ ਚੱਲਦਾ ਹੈ, ਇੱਕ ਖੀਸੇ ਵਿੱਚੋਂ ਕੱਢ ਕੇ ਦੂਜੇ ਖੀਸੇ ਵਿੱਚ ਪਾਉਣ ਵਾਲੀ ਗੱਲ ਹੈ ਕਿ ਤੁਸੀਂ ਇਸ ਨੂੰ ਹੀ ਜਿੱਥੇ ਮੁਨਾਸਬ ਸਮਝਦੇ ਹੋ। ਉਚੇਚੇ ਤੌਰ ਤੇ ਸਮਝੀ ਮਹਾਰਾਜ ਨੇ ਹਿਦਾਇਤ ਕੀਤੀ ਵੀ ਤੁਹਾਡੇ ਪਾਰਕਾਂ ਦੀ ਬੜੀ ਦਿੱਕਤ ਆਉਂਦੀ ਹੈ, ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਛੋਟੀ ਹੈ, ਇਸ ਕਰਕੇ ਤੁਸੀਂ ਇੱਥੇ ਨਵੀਂ ਇਮਾਰਤ ਤਿਆਰ ਕਰੋ, ਪਾਰਕਿੰਗ ਵਾਸਤੇ ਅੱਛਾ ਇੰਤਜ਼ਾਮ ਕਰੋ। ਉਹ ਸਾਰਸੰਗ ਸੰਤ ਜੀ ਮਹਾਰਾਜ ਨੇ ਦੇਖੋ 35 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਉਹ ਹਿਦਾਇਤ ਕੀਤੀ। ਉਹ ਖੈਰ ਤਕਰੀਬਨ 20-32 ਸਾਲ ਤੇ ਯੋਗਤਾ ਹੀ ਬਣਦੀਆਂ ਰਹੀਆਂ, ਪਰ ਮਹਾਂਪੁਰਖਾਂ ਦਾ ਗੋਦਿਆ ਵਚਨ ਸੱਤ ਹੋਣਾ ਸੀ, ਫਿਰ ਉੱਥੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਵੀ ਤਿਆਰ ਹੋ ਗਈ। ਉਹ ਸਾਰੇ ਸੰਗਤ ਜੋ ਮੌਜੂਦਾ ਸਮੇਂ ਸੰਪਰਦਾਇ ਦੇ ਮੁਖੀ ਨੇ, ਜਦੋਂ ਦਾਸ ਪਹਿਲੀ ਵਾਰ ਵੈਸੇ ਤੇ ਜਦੋਂ ਜਥੇਦਾਰ ਸਾਹਿਬ ਜੀ 1986 ਦੇ ਵਿੱਚ ਇੱਥੇ ਕੀਰਤਨ ਪ੍ਰਚਾਰ ਕਰਨ ਵਾਸਤੇ ਆਏ ਸਨ ਦਾਸ ਨੂੰ, ਉਦੋਂ ਆਉਣ ਦਾ ਵੀ ਅਵਸਰ ਪ੍ਰਾਪਤ ਹੋਇਆ ਸੀ। ਜਿਹੜੇ ਮੌਜੂਦਾ ਮਹਾਂਪੁਰਖ ਨੇ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ, ਜਦੋਂ ਉਹਨਾਂ ਦੀ ਆਗਿਆ ਅਨੁਸਾਰ ਦਾਸ ਨੂੰ ਇੱਥੇ ਪਹਿਲੀ ਵਾਰ ਆਉਣ ਦਾ ਅਵਸਰ ਪ੍ਰਾਪਤ ਹੋਇਆ, ਉਹਨਾਂ ਨੇ ਉਚੇਚੇ ਤੌਰ ਤੇ ਦਾਸ ਨੂੰ ਹੁਕਮ ਕੀਤਾ ਸੀ ਕਿ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਹੈਵਲਪ ਰੋਡ ਤੇ ਜਿੱਥੇ ਸੰਤ ਜੀ ਮਹਾਰਾਜ ਦੀਵਾਨ ਸਜਾਇਆ ਕਰਦੇ ਸਨ, ਤੁਹਾਨੂੰ ਪਤਾ ਲੱਗਿਆ ਕਿ ਉੱਥੇ ਇਮਾਰਤ ਦੀ ਉਸਾਰੀ ਸ਼ੁਰੂ ਹੈ, ਉਹਨਾਂ ਮਹਾਂਪੁਰਖਾਂ ਨੇ ਆਪ ਵੀ ਇੱਥੇ ਮਾਇਆ ਭੇਜੀ ਸੀ। ਜਿਹੜੇ ਗੁਰਦੁਆਰਾ ਸਾਹਿਬ ਦੇ ਪਹਿਲੇ ਪ੍ਰਧਾਨ ਸਨ ਸਰਦਾਰ ਬਚਿੱਤਰ ਸਿੰਘ ਜੀ, ਉਹਨਾਂ ਨੇ ਆਪ ਹੀ ਸੰਗਤ ਦੇ ਵਿੱਚ ਇਹ ਗੱਲ ਕਬੂਲ ਕੀਤੀ, ਅਰਦਾਸ ਨੂੰ ਵੀ ਹੁਕਮ ਕੀਤਾ ਵੀ ਉੱਥੇ ਮਾਇਆ ਦੇ ਕੇ ਆਉਣੀ ਹੈ। ਸਰ ਇੱਥੋਂ ਲਿਜਾਣ ਦਾ ਤੇ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਜਿਹੜੀ ਕੀਰਤਨ ਭੇਟ ਮਾਇਆ ਤੇ ਹੈ ਹੀ ਗੁਰਦੁਆਰਾ ਸਾਹਿਬ ਦੀ। ਪਰ ਉਦੋਂ ਵੀ ਦਾਸ ਦੇ ਯਾਦ ਹੈ ਉਹਨਾਂ ਮਹਾਂਪੁਰਖਾਂ ਦਾ ਹੁਕਮ ਮੰਨ ਕੇ ਆਪਣੀ ਵੱਲੋਂ ਤੁੱਚ ਜੀ ਸੇਵਾ ਉਹਨਾਂ ਪ੍ਰਬੰਧਕਾਂ ਨੂੰ ਦਿੱਤੀ ਸੀ। ਤੋ ਖੈਰ ਸੰਤ ਜੀ ਮਹਾਰਾਜ ਦਾ ਭਾਈ ਤੁਹਾਡੇ ਇਸ ਇਲਾਕੇ ਦੇ ਨਾਲ ਕੋਈ ਵਿਸ਼ੇਸ਼ ਹਿੱਤ ਸੀ, ਹਾਲਾਂਕਿ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਉਹਨਾਂ ਦੀ ਸਿਹਤ ਅਲਾਓ ਨਹੀਂ ਸੀ ਕਰਦੀ, ਡਾਕਟਰ ਵੀ ਮਨਾ ਕਰ ਰਹੇ ਸਨ ਵੀ ਹੁਣ ਤੁਸੀਂ ਇਤਨਾ ਲੰਮਾ ਸਮਾਂ ਬੈਠ ਕੇ ਕੀਰਤਨ ਨਾ ਕਰਿਆ ਕਰੋ, ਤੁਸੀਂ ਬੈਠ ਕੇ ਦਰਸ਼ਨ ਹੀ ਦੇ ਜਾ ਕਰੋ, ਤੁਹਾਡੇ ਦਰਸ਼ਨ ਵੀ ਦੁਰਲੱਭ ਨੇ। ਪਰ ਸੰਤ ਜੀ ਮਹਾਰਾਜ ਦਾ ਵਚਨ ਹਮੇਸ਼ਾ ਇਹੋ ਹੀ ਹੁੰਦਾ ਵੀ ਅਸੀਂ ਤੇ ਕੀਰਤਨ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਕਰਨਾ ਹੈ, ਇਹ ਸਾਡੀ ਰੂਹ ਦੀ ਖੁਰਾਕ ਹੈ, ਜੇ ਤੁਹਾਨੂੰ ਭੋਜਨ ਨਾ ਮਿਲੇ ਤੁਹਾਡਾ ਜੀਵਨ ਕਿਵੇਂ ਰਹਿ ਸਕਦਾ ਹੈ। ਇਹ ਸਾਡਾ ਜੀਵਨ ਵੀ ਇਸ ਕੀਰਤਨ ਦੇ ਆਸਰੇ ਹੀ ਹੈ, ਜੋ ਸਾਡੀ ਸੇਵਾ ਲਾਈ ਹੈ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਲੂ ਸਾਹਿਬ ਵਾਲਿਆਂ ਨੇ, ਅਸੀਂ ਤੇ ਇਸ ਸੇਵਾ ਨੂੰ ਅੰਤ ਪ੍ਰਯੰਤ ਨਿਭਾਉਣਾ ਹੈ। ਸਾਰਸੰਗ ਤੁਸੀਂ ਸਾਰੇ ਭਲੀ ਪ੍ਰਕਾਰ ਜਾਣਦੇ ਹੀ ਹੋ, ਉਹਨਾਂ ਨੇ ਸੇਵਾ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਨਿਭਾ ਦਿੱਤੀ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਜੀ। 25 ਅਗਸਤ ਨੂੰ ਰਾਤ ਵੇਲੇ ਸੰਤ ਜੀ ਮਹਾਰਾਜ ਨੇ ਆਪਣੇ ਰੋਜ਼ ਦੇ ਨਿਯਮ ਅਨੁਸਾਰ ਦੀਵਾਨ ਸਜਾਇਆ ਔਰ 26 ਤਾਰੀਖ ਦੇ ਅੰਮ੍ਰਿਤ ਵੇਲੇ ਆਪਣੇ ਨਿਜ ਧਾਮ ਚਲੇ ਗਏ। ਤੋ ਖੈਰ ਅਵਸਾਰ ਸੰਗਤ ਆਪਾਂ ਨੂੰ ਉਹਨਾਂ ਮਹਾਂਪੁਰਖਾਂ ਦੀ ਚਲਾਈ ਪਰੰਪਰਾ ਅਨੁਸਾਰ ਜੋ ਕੁਝ ਦਿਨ ਇੱਥੇ ਬੈਠ ਕੇ ਗੁਰੂ ਰਾਣੀ ਦਾ ਕੀਰਤਨ ਔਰ ਵਿਚਾਰਾਂ ਕਰਨ ਦਾ ਸੁਣਨ ਦਾ ਜੋ ਅਵਸਰ ਪ੍ਰਾਪਤ ਹੋਇਆ ਆਪਾਂ ਗੁਰਮਤਿ ਦੀਆਂ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰੀਏ, ਫਿਰ ਹੀ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਪ੍ਰਲੋਕ ਸਫਲਾ ਕਰ ਸਕਦੇ ਹਾਂ। ਹੁਣ ਦੀਵਾਨ ਇਸੇ ਤਰ੍ਹਾਂ ਮੁਤਬਾਦਰ ਜਾਰੀ ਰਹਿਣਾ ਹੈ। ਆਪਾਂ ਸ੍ਰੀ ਆਨੰਦ ਸਾਹਿਬ ਦਾ ਗਾਣ ਨਹੀਂ ਕਰਨਾ, ਸਿਰਫ ਗੁਰੂ ਸਤੋਤਰ ਪੜ੍ਹਨਾ, ਕਿਉਂਕਿ ਸੰਤ ਜੀ ਮਹਾਰਾਜ ਹਮੇਸ਼ਾ ਦੀਵਾਨ ਦਾ ਭੋਗ ਗੁਰੂ ਸਤੋਤਰ ਨਾਲ ਪਾਇਆ ਕਰਦੇ। ਗੁਰੂ ਸਤੋਤਰ ਪੜ੍ਹ ਕੇ ਆਪਣੀ ਰਸਨਾ ਸਫਲੀ ਕਰਨੀ ਹੈ, ਜਮਾਂ ਦੀਆਂ ਫਾਹੀਆਂ ਕੱਟਣੀਆਂ ਨੇ। ਤਾਰਿਆ ਜਹਾਨ ਲਹਿਆ ਦੇ ਮਹਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਰਨੋ ਧੰਨ ਕਰਿਆ ਤਿੰਨ ਜਮ ਨੇੜ ਨਾ ਆਇਆ ਕਰਕੇ ਭਾਈ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਸਤਨਾਮ ਸ੍ਰੀ ਵਾਹਿਗੁਰੂ।
ਹਰ ਸਮੇਂ ਦਿੱਤੀਆਂ ਹਾਜ਼ਰੀ ਪ੍ਰਵਾਨ ਕਰਨੀ, ਫੁੱਲਾਂ ਦੀ ਕਿਵੇਂ ਬਖਸ਼ਣੀ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।